ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਵਸਤਰ ਉਠਾਏ ਹਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਆਸੂ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਿਛਲ ਕਿਰਪਾ ਦੇ ਖਜ਼ਾਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਕੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਦੂਰ ਦੁਰਾਡਿਆਂ ਤੋਂ ਚੱਲ ਕੇ ਸੰਗਤਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਵਾਸਤੇ ਉਪਰਾਲਾ ਕੀਤਾ, ਅਥਵਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ, ਵਧੋ ਪੁਰਖ ਵਧਾਤੇ ਤਾਂ ਤੂੰ ਸੋਹੇ ਆ। ਪਾਵਨ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ, ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤੇ, ਜੋ ਕਿ ਸਤਿਗੁਰੂ ਦੀ ਮਹਾਨ ਕਿਰਪਾ ਹੋਵੇ ਫਿਰ ਸਤਸੰਗ ਜੀ ਇਹੋ ਜਿਹਾ ਸਮਾਂ ਪ੍ਰਾਪਤ ਹੁੰਦਾ, ਨਹੀਂ ਤੇ ਮਨੁੱਖ ਅਰਦਾਸ ਜ਼ਰੂਰ ਕਰਦਾ ਗੁਰੂ ਕਾ ਸਿੱਖ ਕਿ ਮਹਾਰਾਜ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਿਰਪਾ ਕਰਕੇ ਬਖਸ਼ ਦਿਓ। ਜਦੋਂ ਮਹਾਰਾਜ ਤਰੁੱਠਦੇ ਨੇ ਫਿਰ ਇਹ ਸੁਭਾਗ ਪ੍ਰਾਪਤ ਹੁੰਦਾ, ਇਸ ਲਈ ਭਾਗਾਂ ਵਾਲੀਆਂ ਸੰਗਤਾਂ ਹਨ ਜਿਹੜੀਆਂ ਭਾਈ ਗੁਰੂ ਕੇ ਦੁਆਰੇ ਤੇ ਪਹੁੰਚ ਕੇ ਜਿਨ੍ਹਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤੇ ਕਰ ਰਹੀਆਂ ਹਨ, ਜਿੱਥੋਂ ਮੰਦੀਆਂ ਵੀ ਮੈਲਾਂ ਲੰਘਦੀਆਂ ਹਨ ਤੇ ਤਨ ਦੇ ਰੋਗ ਵੀ ਦੂਰ ਹੁੰਦੇ ਹਨ, ਇਹੋ ਜਿਹਾ ਸਥਾਨ ਹੈ ਇਹ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਮਹਾਨ ਬਾਣੀ ਦੀ ਮਹੱਤਤਾ, ਸਰੋਵਰ ਦੀ ਮਹੱਤਤਾ ਸਤਿਗੁਰੂ ਜੀ ਨੇ ਸਾਨੂੰ ਸਮਝਾਈ ਹੈ, ਔਰ ਫਿਰ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਜੋ ਸ੍ਰੀ ਮੁਖਵਾਕ ਬਖਸ਼ਿਸ਼ ਹੋਏ ਹਨ ਉਸਦੀ ਕਥਾ ਦਾ ਸੁਭਾਗ ਸਮਾਂ ਆਇਆ। ਕੇਵਲ ਆਪਾਂ ਇੱਥੇ ਬੈਠ ਕੇ ਨਹੀਂ, ਸਾਰੀ ਦੁਨੀਆਂ ਵਿੱਚ ਗੁਰੂ ਕੀਆਂ ਸਿੱਖ ਸੰਗਤਾਂ ਟੈਲੀਵਿਜ਼ਨ ਤੇ ਘੜੀਆਂ ਦਾ, ਸਤਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦੀਆਂ ਹਨ। ਆਓ ਸਾਰੇ ਸਤਿਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ ਸਾਨੂੰ ਜੋ ਅੱਜ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ ਉਸ ਦਾ ਉਪਦੇਸ਼ ਬਖਸ਼ ਦੇਣ, ਸਾਡੇ ਹਿਰਦਿਆਂ 'ਚ ਵਸਾ ਦੇਣ, ਅਸੀਂ ਕਮਾ ਸਕੀਏ। ਆਪਾਂ ਸਾਰੇ ਮਿਲ ਕੇ ਅਰਦਾਸ ਕਰਾਂਗੇ ਅਤੇ ਸਤਿਗੁਰੂ ਦੀ ਜ਼ਰੂਰ ਉੱਠ ਕੇ ਸਾਡੇ 'ਤੇ ਇਹ ਬਖਸ਼ਿਸ਼ਾਂ ਕਰ ਦੇਣਗੇ। ਸੋ ਆਓ ਸਤਿਗੁਰੂ ਪਾਤਸ਼ਾਹ ਜੀ ਕੀ ਬਖਸ਼ਿਸ਼ਾਂ ਕਰ ਰਹੇ ਹਨ, ਸ਼ਰਧਾ ਭਾਵਨਾ ਸਹਿਤ ਗੁਰੂ ਕਾ ਪਤੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੇ ਮਹੱਲਾ ਪੰਜਵਾ, ਤ੍ਰਿਪਤ ਭਈ ਸੱਚ ਭੋਜਨ ਖਾਇਆ।
ਆਖਰੀ ਰਾਗ ਦੇ ਵਿੱਚ ਬਾਣੀ ਕੇ ਬਹੁਤ ਗੁਰੂ, ਸ਼ਾਂਤੀ ਦੇ ਪੰਜ ਸਤਿਗੁਰੂ, ਕਰਨ ਕਾਰਨ ਸਮਰੱਥ ਗੁਰੂ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਦੁਨੀਆਂ ਦੇ ਵਿੱਚ ਕੋਈ ਐਸਾ ਭੋਜਨ ਨਹੀਂ, ਇਹੋ ਜਿਹੀ ਖੁਰਾਕ ਨਹੀਂ ਜਿਹਨੂੰ ਖਾ ਕੇ ਮਨੁੱਖ ਤ੍ਰਿਪਤ ਹੋ ਜਾਵੇ ਅਤੇ ਫਿਰ ਮੁੜ ਕੇ ਕੋਈ ਖਾਣ ਦੀ ਇੱਛਾ ਨਾ ਰਵੇ, ਕਦੇ ਭੁੱਖ ਨਾ ਲੱਗੇ। ਇਹੋ ਜਿਹਾ ਕੋਈ ਭੋਜਨ ਨਹੀਂ ਹੈ। ਤਰ੍ਹਾਂ ਤਰ੍ਹਾਂ ਦੇ ਅਣਕ ਪ੍ਰਕਾਰ ਦੇ, 36 ਪ੍ਰਕਾਰ ਦੇ ਭੋਜਨ ਤਿਆਰ ਹੋ ਜਾਂਦੇ ਨੇ, ਪਰ ਖਾ ਕੇ ਇੱਕੋ ਵਾਰ ਮਨੁੱਖ ਰੱਜਦਾ ਹੈ। ਕੁਝ ਘੰਟਿਆਂ ਬਾਅਦ ਫਿਰ ਜ਼ਰੂਰਤ ਪੈਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਕਿ ਭਾਈ ਐਸਾ ਭੋਜਨ ਵੀ ਹੈ ਜਿਹੜਾ ਜਨਮਾਂ ਜਨਮਾਂਤਰਾਂ ਤੱਕ ਭੁੱਖ ਮੇਟ ਦਿੰਦਾ ਹੈ। ਕਦੇ ਭੁੱਖ ਰਹਿੰਦੀ ਹੋਈ ਨਹੀਂ, ਕੇਵਲ ਖਾਣ ਦੀ ਭੁੱਖ ਨਹੀਂ, ਪਹਿਨਣ ਦੀ ਭੁੱਖ ਸਤਿਗੁਰੂ ਦੀ ਫਰਮਾਉਣ ਦੀ ਕਿਰਪਾ ਕਰਕੇ, ਜਿਵੇਂ ਭਾਈ ਸਾਹਿਬ ਜੀ ਨੇ ਆਪਾਂ ਨੂੰ ਸਰਵਣ ਕਰਵਾਇਆ ਨਾ ਸਾਰਾ ਹੁਕਮਨਾਮਾ, ਤੇ ਕੇਵਲ ਖਾਣ ਦੀ ਭੁੱਖ ਥੋੜ੍ਹੀ ਆ, ਪਹਿਨਣ ਦੀ ਵੀ ਭੁੱਖ ਹੈ, ਵਿਸ਼ਿਆਂ ਦੀ ਭੁੱਖ ਹੈ, ਤ੍ਰਿਸ਼ਨਾ ਦੀ ਭੁੱਖ ਹੈ, ਬੜੇ ਪ੍ਰਕਾਰ ਦੀ ਭੁੱਖ ਹੈ। ਹਜ਼ੂਰ ਫਰਮਾਉਂਦੇ ਨੇ ਕਿ ਇਹ ਭੁੱਖ ਕਿਵੇਂ ਖਤਮ ਹੋ ਸਕਦੀ ਹੈ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਕਹਿੰਦੇ ਭਾਈ ਤ੍ਰਿਪਤੀ ਤਾਂ ਆਵੇਗੀ ਜੇ ਸੱਚੇ ਨਾਮ ਦੇ ਭੋਜਨ ਨੂੰ ਛਕਾਂਗੇ, ਜੇ ਸੱਚੇ ਨਾਮ ਦੇ ਭੋਜਨ ਨੂੰ ਜਪਾਂਗੇ ਛਕਾਂਗੇ। ਉਸ ਨੂੰ ਛਕਣ ਦਾ ਤਰੀਕਾ ਵੀ ਮਹਾਰਾਜ ਦੱਸਦੇ ਨੇ ਕਿ ਅਸੀਂ ਲੰਗਰ ਪਕਾਉਂਦੇ ਹਾਂ, ਤਿਆਰ ਕਰਦੇ ਹਾਂ, ਪੰਗਤਾਂ 'ਚ ਬੈਠ ਕੇ ਥਾਲੀਆਂ ਵਿੱਚ ਪਰੋਸ ਕੇ ਛਕ ਲੈਂਦੇ ਹਾਂ, ਅਤੇ ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰੋ, ਸਾਨੂੰ ਇਹ ਸਮਝਾਵੋ ਕਿ ਜਿਸ ਭੋਜਨ ਦੀ ਆਪ ਜੀ ਸਿੱਖਿਆ ਦੇ ਰਹੇ ਹੋ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਜਿਹਦੇ ਨਾਲ ਤ੍ਰਿਪਤੀ ਆ ਜਾਵੇ, ਸੱਚਾ ਭੋਜਨ ਕਿਵੇਂ ਖਾਧਾ ਜਾਵੇ ਜੀ।
ਮਨ ਧਨ ਰਸਨਾ ਨਾਮ ਧਿਆਇਆ।
ਫਰਮਾਉਂਦੇ ਹਨ ਕਿ ਭਾਈ ਆਹ ਭੋਜਨ ਹੈ ਜਿਹਨੂੰ ਖਾ ਕੇ ਤ੍ਰਿਪਤੀ ਹੋ ਜਾਵੇਗੀ। ਕੇਵਲ ਤ੍ਰਿਪਤੀ ਨਹੀਂ ਹੋਵੇਗੀ, ਬਲਕਿ ਜਿਹੜੇ ਇਸਦੇ ਵਿਰੋਧੀ ਭਾਵ ਨੇ ਇਹ ਭਾਵਨੀ ਪੈਦਾ ਕਰੇਗੀ, ਹਰ ਤਰ੍ਹਾਂ ਦਾ ਭਰਮ ਦੂਰ ਕਰੇਗੀ। ਇਹ ਜਿਹੜੀ ਖੁਰਾਕ ਹੈ ਇਹ ਹਰ ਤਰ੍ਹਾਂ ਦਾ ਡਰ ਦੂਰ ਕਰ ਦੇਵੇਗੀ। ਜੰਮਣ ਮਰਨ ਦਾ ਡਰ ਵੀ ਨਹੀਂ ਰਹੇਗਾ, ਕਿਸੇ ਦੁਸ਼ਮਣ ਦਾ ਡਰ ਨਹੀਂ ਰਹੇਗਾ, ਮਰਨ ਦਾ ਡਰ ਨਹੀਂ ਰਹੇਗਾ। ਇਹੀ ਕਾਰਨ ਸੀ ਨਾ ਜਿਨ੍ਹਾਂ ਨੇ ਸਤਿਗੁਰੂ ਦੀ ਕਿਰਪਾ ਦੁਆਰਾ ਇਹ ਭੋਜਨ ਖਾਧਾ, ਉਹ ਦੇਗਿਆਂ ਵਿੱਚ ਉੱਬਲ ਗਏ, ਬੰਦ ਬੰਦ ਕੱਟੇ ਗਏ, ਸੀਸ ਤਲੀ 'ਤੇ ਰੱਖ ਕੇ ਵੀ ਯੁੱਧ ਲੜਦੇ ਰਹੇ। ਸਾਧ ਸੰਗਤ ਉਹਨਾਂ ਦੇ ਡਰ ਤਾਂ ਨੇੜੇ ਤੇੜੇ ਵੀ ਨਹੀਂ ਸੀ ਹਾਂ। ਸੋ ਇਸ ਕਰਕੇ ਐਸਾ ਭੋਜਨ ਹੈ, ਪਰ ਸਤਿਗੁਰੂ ਜੀ ਫਰਮਾਉਂਦੇ ਨੇ ਮਨ ਤਨ ਰਸਨਾ ਨਾਮ ਧਿਆਇਆ। ਪਹਿਲਾਂ ਤਾਂ ਭਾਈ ਆਪਣੇ ਮਨ ਨੂੰ ਪ੍ਰਬੋਧ ਕੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਮਨਾ ਤੂੰ ਤੇ ਬਹੁਤ ਵੱਡੀ ਪਰਮਾਤਮਾ ਦੀ ਕਿਰਪਾ ਦਾ ਪਾਤਰ ਹੈ, ਤੂੰ ਤੇ ਉਸਦੀ ਅੰਸ਼ ਹੈ, ਤੂੰ ਕਿੱਧਰ ਤੁਰਿਆ ਫਿਰਦਾ। ਇਹ ਮਨਾ ਤੈਨੂੰ ਗੁਰਸਿੱਖਾਂ ਦੇ ਘਰ ਦਾ ਜਨਮ ਦਿੱਤਾ, ਖੰਡੇ ਦਾ ਅੰਮ੍ਰਿਤ ਦਿੱਤਾ, ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਅਤੇ ਇਹਦੇ 'ਤੇ ਸੌਖਾ ਰਸਤਾ ਤੈਨੂੰ ਕੀ ਮਿਲ ਸਕਦਾ ਸੀ? ਕਦੇ ਮਨ ਵਿੱਚ ਵਿਚਾਰਿਆ ਕਿ ਤੂੰ ਇਹਦੇ ਬਾਵਜੂਦ ਵੀ ਕਬਰਾਂ 'ਤੇ ਤੁਰਿਆ ਫਿਰਦਾ, ਮੜੀਆਂ 'ਤੇ ਤੁਰਿਆ ਫਿਰਦਾ, ਮਸਾਣੀਆਂ 'ਤੇ ਤੁਰਿਆ ਫਿਰਦਾ, ਤੂੰ ਕੱਚਿਆਂ ਪੇਲਿਆਂ ਨੇ ਤੁਰਿਆ ਫਿਰਦਾ, ਤੂੰ ਹੋਰ ਗੁਰੂ ਲੱਭਦਾ ਫਿਰਦਾ, ਇੱਡੇ ਭਰਮ ਵਿੱਚ ਪੈ ਗਿਆ। ਨਹੀਂ, ਸਤਿਗੁਰੂ ਜੀ ਫਰਮਾਉਂਦੇ ਪਹਿਲੇ ਤੇ ਮਨ ਨੂੰ ਪ੍ਰਬੋਧੋ, ਆਪਣੇ ਮਨ ਨੂੰ ਸੰਬੋਧਨ ਕਰਕੇ ਇਹ ਸਮਝਾਓ ਕਿ ਤੁਹਾਨੂੰ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਐਸੀ ਕਿਰਪਾ ਕਰ ਦਿੱਤੀ, ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਦਿੱਤਾ ਹੈ ਮਨਾ, ਤੈਨੂੰ ਪੰਜਾਂ ਪਿਆਰਿਆਂ ਨੇ ਸਮਝਾ ਦਿੱਤਾ ਕਿ ਤੂੰ ਅੰਮ੍ਰਿਤ ਵੇਲੇ ਉੱਠਣਾ, ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ, ਤੇ ਫਿਰ ਤੂੰ ਸੰਗਤ ਵਿੱਚ ਜਾਣਾ ਹੈ, ਸੇਵਾ ਕਰਨੀ ਹੈ। ਇਹ ਤੈਨੂੰ ਪੰਜਾਂ ਪਿਆਰਿਆਂ ਨੇ ਸਾਰੀਆਂ ਵਿਧੀਆਂ ਦੱਸ ਦਿੱਤੀਆਂ, ਦਸਾਂ ਨੌਵਾਂ ਦੀ ਕਿਰਤ ਕਰਨੀ ਹੈ, ਤਿਆਰ ਬਰਤਿਆਰ ਰਹਿਣਾ ਹੈ, ਕਰੈਤਾਂ ਤੋਂ ਬਚਣਾ, ਰਹਿਤਾਂ ਵਿੱਚ ਪੱਕੇ ਰਹਿਣਾ, ਦਸਾਂ ਨੌਵਾਂ ਦੀ ਕਿਰਤ ਕਰਨੀ, ਵੰਡ ਕੇ ਛਕਣਾ। ਏਡੇ ਵੱਡੇ ਗੁਣ ਮਹਾਰਾਜ ਕਿਰਪਾ ਕਰਕੇ ਬਖਸ਼ ਦਿੱਤੇ, ਤੇ ਹਜ਼ੂਰ ਫਰਮਾਉਂਦੇ ਨੇ ਇਹ ਭਾਈ ਪਹਿਲਾਂ ਮਨ ਨੂੰ ਪ੍ਰਬੋਧਨ ਹੈ, ਫਿਰ ਤਨ ਦੇ ਨਾਲ ਵੀ ਕੀ ਕਰਨਾ ਹੈ, ਨੌ ਨਰੈਣੀ ਦੇਹ ਦਿੱਤੀ ਮਹਾਰਾਜ ਨੇ, ਤੇ ਤਨ ਦੇ ਦੁਆਰਾ ਵੀ ਜਿਨ੍ਹਾਂ ਨੇ ਰਸਨਾ ਨਾਲ ਜਪਿਆ ਨਾ, ਮਨ ਤਨ ਰਸਨਾ ਨਾਮ ਧਿਆਇਆ, ਰਸਨਾ ਦੇ ਨਾਮ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕੀਤਾ, ਤੇ ਉਹਨਾਂ ਦੇ ਤਨ ਦੀ ਹਾਲਤ ਕੀ ਹੋ ਜਾਂਦੀ ਹੈ, ਫਿਰ ਊਠਤ ਬੈਠਤ ਸੋਵਤ ਧਿਆਈਆ ਦਾ ਉਹਨਾਂ ਦਾ ਪ੍ਰਸੰਗ ਚੱਲ ਪੈਂਦਾ। ਉਹ ਸੁੱਤੇ ਪਏ ਵੀ ਪਰਮਾਤਮਾ ਦਾ ਨਾਮ ਜਪਦੇ ਨੇ, ਗੁਰਮੁਖ ਰੋਮ ਰੋਮ ਹਰ ਧਿਆਵੈ ਦੀ ਅਵਸਥਾ ਆ ਜਾਂਦੀ ਹੈ ਕਿ ਹਰ ਇੱਕ ਰੋਮ ਵਿੱਚੋਂ ਇਕੱਲਾ ਇਕੱਲਾ ਰੋਮ ਰਸਨਾ ਬਣ ਜਾਂਦਾ ਹੈ, ਇਹੋ ਜਿਹੀ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ। ਪਰ ਪਹਿਲਾਂ ਰਸਨਾ ਜੀਵਾ ਦੇ ਨਾਲ ਪਰਮਾਤਮਾ ਦਾ ਨਾਮ ਜਪ, ਤੂੰ ਆਪਣੀ ਜ਼ਬਾਨ ਦੇ ਨਾਲ ਰਸਨਾ ਦੇ ਨਾਲ ਰਾਸ ਲੈ, ਰਾਸ ਨਾ ਕਹਿੰਦੇ ਹੋਰ ਕੋਈ ਰਸ ਰਵੇ ਨਾ, ਤੈਨੂੰ ਪਰਮਾਤਮਾ ਦੇ ਨਾਮ ਦਾ ਹੀ ਰਸ ਆ ਜਾਵੇ। ਪਰ ਆਵੇ ਆ ਕਿਵੇਂ ਭਾਈ, ਜਦੋਂ ਉਸ ਨਾਮੀ ਦਾ ਅਸੀਂ ਨਾਮ ਜਪਿਆ ਤੇ ਉਹਦੇ ਵਿੱਚ ਤਾਂ ਇਹੋ ਜਿਹਾ ਰਸ ਹੈ। ਸਤਿਗੁਰੂ ਨੇ ਸਾਨੂੰ ਸਮਝਾਉਣਾ ਕੀਤਾ ਕਿ ਭਾਈ ਤੂੰ ਤੇ ਹੋਰ ਰਸਾਂ ਦੇ ਵਿੱਚ ਲੱਗ, ਤੇਰੀ ਰਸਨਾ ਨੇ ਜਿਹੜੇ ਸਵਾਦ ਚੱਖੇ ਨਾ ਉਹ ਤੇ ਅਧੂਰੇ ਸੀ, ਪਰ ਜਿਹੜਾ ਪਰਮਾਤਮਾ ਦੇ ਨਾਮ ਦਾ ਰਸ ਚੱਖਣਾ ਸੀ ਉਹਦੇ ਤੋਂ ਵਾਂਝੇ ਰਹਿ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਹੜੀ ਰਸਨਾ ਦੇ ਨਾਮ ਨਾਲ ਅਸੀਂ ਪਰਮਾਤਮਾ ਦਾ ਨਾਮ ਨਹੀਂ ਜਪਿਆ, ਰਸਨਾ ਜਪਣ ਨਾਮ ਤਿਲ ਤਿਲ ਕਰ ਕੱਟੀਐ, ਜੇ ਰਸਨਾ ਦੇ ਨਾਮ ਨਾਲ ਨਾਮ ਹੀ ਨਹੀਂ ਜਪਿਆ ਫਿਰ ਕੀ ਕਰਾਉਣਾ ਇਹ ਤੋਂ। ਇਸ ਵਾਸਤੇ ਆਨ ਰਸਾ ਜੇਥੇ ਤੈ ਚਾਖੇ, ਨਿਮਖ ਨਾ ਤਰਸਨਾ ਤੇਰੀ ਲਾਥੇ, ਹਰ ਰਸਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹਿ ਬਸਮਾਦ। ਇਹੋ ਜਿਹਾ ਰਸ, ਉਹ ਪਰਮਾਤਮਾ ਦਾ ਰਸ ਹੈ, ਸਾਰੇ ਜਪਿਓ ਭਾਈ, ਕਿਰਪਾ ਕਰੇ ਉੱਚੀ ਜਪਿਓ, ਸਾਰੇ ਮਿਲ ਕੇ ਐਨ ਆਨੰਦ ਦੇ ਨਾਲ ਮਨ ਜੋੜ ਕੇ ਜਪਾਂਗੇ ਨਾ ਤੇ ਮਹਾਰਾਜ ਜ਼ਰੂਰ ਕਿਰਪਾ ਕਰਨਗੇ। ਵਾਹਿਗੁਰੂ 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 ਵਾਹਿਗੁਰੂ
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 ਕਿਰਪਾ ਕਰਦੇ ਨੇ ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹਿ ਬਸਮਾਦ। ਜੇ ਤੂੰ ਪਰਮਾਤਮਾ ਦੇ ਇਸ ਨਾਮ ਨੂੰ ਚਖ ਲਵੇ ਤੇ ਫਿਰ ਤੇਰੇ ਅੰਦਰ ਦੀ ਤ੍ਰਿਪਤਾ ਤੂੰ ਬਸਮਾਦ ਹੋ ਜਾਏਗਾ, ਭਾਵ ਤੈਨੂੰ ਕਿਸੇ ਪ੍ਰਕਾਰ ਦੇ ਰਸਨਾ ਦੀ ਤ੍ਰਿਸ਼ਨਾ ਰਹੇਗੀ ਨਹੀਂ, ਖਤਮ ਹੋ ਜਾਵੇਗੀ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਤ੍ਰਿਤ ਭਾਈ ਸੱਚ ਭੋਜਨ ਖਾਇਆ, ਜਿਹਨੇ ਨੇ ਭਾਈ ਸੱਚੇ ਨਾਮ ਦੇ ਭੋਜਨ ਨੂੰ ਛਕਣਾ ਕੀਤਾ ਹੈ। ਜਿਵੇਂ ਮਹਾਰਾਜ ਨੇ ਦੱਸਿਆ ਹੈ ਕਿ ਭਾਈ ਮਨ ਦੇ ਨਾਲ, ਤਨ ਦੇ ਨਾਲ, ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਸਿਮਰ ਕੇ ਪ੍ਰਾਪਤੀ ਕੀਤੀ ਉਸਦੇ ਨਾਮ ਦੇ ਰਸ ਦੀ, ਤੇ ਉਹ ਭਾਈ ਹਮੇਸ਼ਾ ਵਾਸਤੇ ਤ੍ਰਿਪਤ ਹੋ ਗਏ। ਜਿਨ੍ਹਾਂ ਨੇ ਰਸਨਾ ਦੇ ਨਾਮ ਨਾਮ ਜਪਿਆ ਹੈ,
ਜੀਵਨ ਹਰ ਜੀਵਨਾ,
ਉਹਨਾਂ ਦਾ ਜੀਵਨ ਕੀ ਬਣ ਗਿਆ ਭਾਈ? ਭਗਤ ਕਬੀਰ ਜੀ ਜਪਦੇ ਸੀ ਨਾ, ਤੇ ਜੀਵਨ ਹੀ ਬਣ ਗਿਆ ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਹੁਣ ਕਹਿੰਦੇ ਜਿੱਧਰ ਵੀ ਦੇਖਦਾ ਹੈ ਉੱਧਰ ਤੇਰਾ ਹੀ ਸਰੂਪ ਦਿਸਦਾ ਹੈ, ਮੇਰਾ ਜੀਵਨ ਵੀ ਬਣ ਗਿਆ। ਜੀਵਨਾ ਹਰ ਜੀਵਨਾ, ਜੀਵਨ ਸਾਡਾ ਵੀ ਆ। ਜੀਵਨ ਬੀਤ ਜਾਂਦਾ ਵਿਸ਼ਿਆਂ ਵਿੱਚ, ਈਰਖਾ ਵਿੱਚ, ਝਗੜਿਆਂ ਵਿੱਚ, ਕਹਿਰੀਆਂ ਕਚਹਿਰੀਆਂ ਕੋਟਾਂ ਦੇ ਵਿੱਚ ਜੀਵਨ ਬੀਤ ਜਾਂਦੇ ਨੇ। ਸੋ ਆਪਸੀ ਝਗੜਿਆਂ ਦੇ ਵਿੱਚ, ਜੇਲ੍ਹਾਂ ਦੇ ਵਿੱਚ ਜੀਵਨ ਬੀਤ ਜਾਂਦੇ ਨੇ। ਜੀਵਨਾ ਹਰ ਜੀਵਨਾ, ਕਹਿੰਦੇ ਭਾਈ ਉਹ ਜੀਵਨ ਦਾਨ ਦੇਣ ਵਾਲੇ ਪਰਮਾਤਮਾ ਨੂੰ ਜਿੰਨੀ ਦੇਰ ਤੱਕ ਨਹੀਂ ਸਮਝਿਆ, ਉਨੀ ਦੇਰ ਤੱਕ ਕਾਹਦਾ ਜੀਵਨ ਹੈ? ਜੀਵਨਾ ਜੇ ਕਹਿੰਦੇ ਭਾਈ ਇਸ ਧਰਤੀ ਤੇ ਤੈਨੂੰ ਜੀਵਨ ਮਿਲਿਆ, ਮਨੁੱਖਾ ਜਨਮ ਮਿਲਿਆ, ਤੇ ਇਹਨੂੰ ਵਿਚਾਰ ਕਦੇ ਵੀ ਭਈ ਪ੍ਰਾਪਤ ਮਾਨੁੱਖ ਦੇਹ ਰਹੀ ਆ, ਗੋਬਿੰਦ ਮਿਲਣ ਕੀ ਹੈ, ਤੇਰੀ ਬਰੀਆ, ਤੇਰਾ ਜੀਵਨ ਕੀ ਆ, ਕਿੰਨਾ ਚਿਰ ਹੈ, ਕਦੋਂ ਕੁ ਤੱਕ ਤੂੰ ਅਸਥਿਰ ਰਹੇਗਾ? ਇੱਕ ਦਿਨ ਤਾਂ ਤੈਨੂੰ ਇਹਦਾ ਹਿਸਾਬ ਕਿਤਾਬ ਦੇਣਾ ਪਵੇਗਾ ਨਾ। ਜਦੋਂ ਇਹ ਹਿਸਾਬ ਦੇਣਾ ਪਵੇਗਾ ਤੇ ਤੇਰੇ ਮਨ ਦੇ ਵਿੱਚ ਪਹਿਲਾਂ ਹੀ ਤਸੱਲੀ ਹੋਣੀ ਚਾਹੀਦੀ ਹੈ। ਜਿਵੇਂ ਬੱਚਾ ਇਗਜ਼ਾਮ ਦੇਣ ਜਾਂਦਾ ਨਾ, ਤੇ ਜਿਹੜੇ ਬੱਚੇ ਪੜ੍ਹਦੇ ਨੇ, ਮਿਹਨਤ ਕਰਦੇ ਨੇ, ਇਹਨੂੰ ਤਸੱਲੀ ਹੁੰਦੀ ਹੈ ਵੀ ਕੋਈ ਗੱਲ ਨਹੀਂ, ਮੈਂ ਇਗਜ਼ਾਮ ਦੇਣਾ ਤੇ ਪਾਸ ਹੀ ਹੋਣਾ ਨਾ, ਪੱਕੀ ਤਸੱਲੀ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਤੇ ਤੇਰਾ ਜੀਵਨ ਕੀ ਆ, ਤੇਰਾ ਜੀਵਨ ਹੈ ਕਿ ਅੰਮ੍ਰਿਤ ਵੇਲੇ ਉੱਠਿਆ, ਜੀਵਨ ਤੇਰਾ ਹੈ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਨੂੰ ਜੀਵਨ ਦੀ ਪਹਿਲੀ ਪੌੜੀ ਸਮਝਾਈ। ਗੁਰਸਿੱਖ ਬਣਨ ਦਾ ਜੋ ਢੰਗ ਦੱਸਿਆ, ਯੁਗਤੀ ਦੱਸੀ, ਤੇਰਾ ਜੀਵਨ ਹੈ। ਅਸੀਂ ਆਪਣੇ ਮਨ ਨੂੰ ਪ੍ਰਬੋਧ ਕੇ ਇਹ ਸ਼ਬਦ ਦਾ ਧਿਆਨ ਧਰਨਾ ਕਿ ਸਾਡਾ ਜੀਵਨ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਹਰ ਨਾਮ ਧਿਆਵਾ, ਜੀਵਨ ਹੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵਾ, ਸਾਡਾ ਜੀਵਨ ਹੈ। ਪਰਉਪਕਾਰ ਕਰਨਾ, ਨਿਤਨੇਮ ਕਰਨਾ, ਸਿਮਰਨ ਕਰਨਾ, ਧਰਮ ਲਈ ਜੂਝਣਾ, ਆਪਣੇ ਹੱਕਾਂ ਦੀ ਰਾਖੀ ਵਾਸਤੇ ਮਰ ਮਿਟਣਾ, ਤੇਰਾ ਜੀਵਨ ਹੈ। ਕਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਕਦੇ ਧਿਆਨ ਮਾਰ ਕੇ ਵੇਖੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੀਵਨ ਤੂੰ ਜਿਉਣਾ ਹੈ, ਇਸ ਧਰਤੀ ਤੇ ਤੇਰਾ ਜੀਵਨ ਬਸਰ ਹੋ ਰਿਹਾ ਹੈ। ਕੀ ਤੇਰਾ ਜੀਵਨ ਜਿਹੜਾ ਬਸਰ ਹੋ ਰਿਹਾ ਹੈ ਇਹ ਲੇਖੇ ਵਿੱਚ ਲਾਭਦਾਇਕ ਹੈ? ਤੂੰ ਇਹਦੇ ਤੋਂ ਲਾਹਾ ਖੱਟ ਰਿਹਾ, ਤੈਨੂੰ ਕੁਝ ਪ੍ਰਾਪਤੀ ਹੋ ਰਹੀ ਹੈ? ਦੇਖੋ, ਅਸੀਂ ਆਪਣੇ ਬਿਜ਼ਨਸ ਦਾ, ਆਪਣੇ ਰੋਜ਼ ਦੇ ਕਾਰੋਬਾਰ ਦਾ ਜਿਸ ਤਰ੍ਹਾਂ ਧਿਆਨ ਰੱਖਦੇ ਹਾਂ ਨਾ, ਵੀ ਸਾਨੂੰ ਕੀ ਲਾਭ ਹੋ ਰਿਹਾ, ਕੀ ਫਾਇਦਾ ਹੋ ਰਿਹਾ, ਤੇ ਜਿਹੜਾ ਅਸੀਂ 24,000 ਸਵਾਸ ਰੋਜ਼ ਖਰਚ ਰਹੇ ਹਾਂ, ਪਰਮਾਤਮਾ ਨਾਲ ਦਿੱਤਾ ਹੋਇਆ ਖਰਚ ਰਹੇ ਨਾ, ਇੱਕ ਘੰਟੇ 'ਚ ਡਾਕਟਰ ਦੱਸਦੇ ਨੇ ਕਿ ਇੱਕ ਘੰਟੇ 'ਚ 1,000 ਸਵਾਸ ਅਸੀਂ ਲੈ ਲੈਂਦੇ ਹਾਂ। 24 ਘੰਟਿਆਂ 'ਚ ਸਾਡਾ 24,000 ਸਵਾਸ ਖਤਮ ਹੋ ਗਿਆ, ਇਹ ਨਹੀਂ ਮੁੜ ਕੇ ਆਉਣਾ, ਇਹ ਘੱਟ ਜਾਣੇ ਨੇ, ਸਾਡੇ ਸਰੀਰ ਵਿੱਚੋਂ ਨਿਕਲ ਜਾਣੇ ਨੇ, ਪਰ ਤੂੰ ਹਿਸਾਬ ਤੇ ਲਾਭ ਹੀ, ਇਹਦੇ ਬਦਲੇ ਤੈਨੂੰ ਕੋਈ ਲਾਭ ਹੋਇਆ? ਜੀਵਨਾ ਤੇਰਾ ਜੀਵਨ ਤੈਨੂੰ ਕਿਹੜੇ ਪਾਸੇ ਨੂੰ ਲੈ ਕੇ ਜਾ ਰਿਹਾ? ਗੁਰੂ ਵਾਲੇ ਪਾਸੇ ਨੂੰ ਜਾ ਰਿਹਾ ਕਿਤੇ ਉਲਟ ਪਾਸੇ ਤਾਂ ਨਹੀਂ ਤੁਰ ਪਿਆ? ਕਦੇ ਮਨ ਵਿੱਚ ਵਿਚਾਰ ਨਹੀਂ? ਹਜ਼ੂਰ ਫਰਮਾਉਂਦੇ ਨੇ ਹਰ ਜੀਵਨਾ, ਕਦੇ ਤੂੰ ਸੋਚੀ ਕਿ ਹਰੀ ਪਰਮਾਤਮਾ ਨੇ ਜਿਹੜਾ ਜੀਵਨ ਦਿੱਤਾ ਤੇ ਜਿਹੜਾ ਚੇਤਨ ਜੀਵਨ ਹੈ ਉਹਦੇ ਵੱਲ ਨੂੰ ਅਸੀਂ ਵੱਧ ਰਹੇ ਹਾਂ ਕਿ ਨਹੀਂ? ਜੋ ਸਾਡੀ ਆਤਮਾ ਦੀ ਪਰਮਾਤਮਾ ਨਾਲੋਂ ਵਿੱਥ ਪੈ ਗਈ, ਜੀਵ ਤੇ ਈਸ਼ ਦਾ ਭੇਦ ਪੈ ਗਿਆ, ਉਹ ਮਿਟਣ ਵਾਲੇ ਪਾਸੇ ਤੁਰਦਾ ਕੋਈ ਕਦਮ ਕਿ ਤੂੰ ਉਲਟ ਪਾਸੇ ਤੁਰਿਆ ਹੋਇਆ, ਤੂੰ ਉਲਟ ਪਾਸੇ ਤੁਰਿਆ ਸੀ। ਇਸ ਵਾਸਤੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕੀੜੇ ਪਤੰਗ ਸੱਪ ਠੂਹੇ ਬਣਦਾ ਰਿਹਾ ਤੂੰ, ਪਰ ਇਹ ਚੱਕਰ ਕੱਟ ਕੇ ਤੇ ਫਿਰ ਤੈਨੂੰ ਹੁਣ ਮਨੁੱਖਾ ਜਨਮ ਮਿਲ ਗਿਆ, ਤੇ ਹੁਣ ਤੂੰ ਕਦੇ ਉਸ ਚੇਤਨ ਜੀਵਨ ਵੱਲ ਕਦੇ ਧਿਆਨ ਦਿੱਤਾ ਕਿ ਨਹੀਂ? ਤੇ ਨਹੀਂ ਦਿੱਤਾ ਤੇ ਅੱਜ ਧੰਨ ਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਨੇ, ਤੇਰਾ ਜੀਵਨ ਤਾਂ ਹੈ ਜੇ ਉਸ ਹਰੀ ਪਰਮਾਤਮਾ ਦੇ ਉਸ ਚੇਤਨ ਜੀਵਨ ਵੱਲ ਧਿਆਨ ਦੇ ਕੇ ਉਸ ਨੂੰ ਉਹਦੀ ਪ੍ਰਾਪਤੀ ਵਾਲੇ ਪਾਸੇ ਆਪਦਾ ਜੀਵਨ ਜੋੜ ਦੇਵੇ।
ਜੀਵਨ ਹਰ ਜਪ ਸਾਧ ਸੰਗ
ਭਾਈ ਹਰ ਜੀ ਬਸੈ ਸਾਧ ਕੀ ਰਸਨਾ, ਤੇ ਇਹ ਕਿਵੇਂ ਪ੍ਰਾਪਤੀ ਹੋਵੇਗੀ? ਹਜ਼ੂਰ ਪਰਮਾਉਂਦੇ ਸਾਧੂਆਂ ਦੀ ਸੰਗਤ, ਸਤਸੰਗਤ, ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੀ ਸੰਗਤ, ਕਿਰਤ ਕਰਨ ਵਾਲਿਆਂ ਦੀ ਸੰਗਤ, ਸਾਧ ਸੰਗਤ ਜੀ ਸੇਵਾ ਕਰਨ ਵਾਲਿਆਂ ਦੀ ਸੰਗਤ, ਉਸ ਸੰਗਤ ਦੇ ਵਿੱਚੋਂ ਤੈਨੂੰ ਰੰਗ ਚੜ੍ਹੇਗਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਹਰ ਜਪ, ਤੇਰਾ ਜੀਵਨ ਜਪ ਬਣ ਜਾਏਗਾ ਜੇ ਹਰੀ ਪਰਮਾਤਮਾ ਦਾ ਜਪ ਕਰੇਗਾ। ਫਿਰ ਇੱਕ ਵਾਰੀ ਕਰਿਓ ਕਿਰਪਾ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ।
ਜੀਵਨ ਹਰ ਜਪ ਸਾਧ ਸੰਗ, ਜਿੱਥੇ ਤੁਸੀਂ ਬੈਠੇ ਹੋ ਇਹ ਸਾਧ ਸੰਗਤ ਹੈ। ਸਾਧ ਸੰਗਤ ਕੈਸੀ ਹੈ? ਮਹਾਰਾਜ ਜੀ ਫਰਮਾਉਂਦੇ ਨੇ ਜਹ ਸਤਿਗੁਰ ਤੇ ਸਤਸੰਗ ਬਣਾਈ, ਜਿੱਥੇ ਸਤਿਗੁਰੂ ਜੀ ਆਪ ਸੋਭਮਾਨ ਨੇ, ਸੁਭਾਵਮਾਨ ਨੇ, ਦਰਸ਼ਨ ਦੇ ਰਹੇ ਨੇ। ਹੋਰ ਭਾਈ ਵਿਆਹਾਂ ਦਾ ਇਕੱਠ, ਜੋੜ ਮੇਲਿਆਂ ਦਾ ਇਕੱਠ, ਮੇਲਿਆਂ ਦਾ ਇਕੱਠ, ਉਹ ਕੋਈ ਸਾਧ ਸੰਗਤ ਨਹੀਂ ਹੁੰਦਾ। ਪਰ ਜਿੱਥੇ ਗੁਰੂ ਕੀ ਬਾਣੀ ਦਾ ਕੀਰਤਨ ਹੋਵੇ, ਸਤਿਗੁਰੂ ਜੀ ਆਪ ਪ੍ਰਕਾਸ਼ਮਾਨ ਹੋਵੇ, ਤੇ ਇੱਥੇ ਮਹਾਰਾਜ ਕੀ ਕਹਿੰਦੇ ਹਰ ਜਪ, ਤੇ ਇੱਥੇ ਵੀ ਜਪ ਦੇ ਵਿੱਚ ਢਿੱਲ ਕਰਾਂਗੇ ਆਪਾਂ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਤੇਰਾ ਜੀਵਨ ਤਾਂ ਹੈ ਭਾਈ ਜੇ ਤੂੰ ਇਸ ਜੀਵਨ ਨੂੰ ਸਫਲਾ ਕਰਨਾ, ਚੇਤਨ ਜੀਵਨ ਵੱਲ ਇਸ ਨੂੰ ਮੋੜਨਾ, ਜੀਵ ਤੇ ਇਸ ਦਾ ਭੇਟ ਮਿਟਣਾ, ਤੇਰੀ ਆਤਮਾ ਨੇ ਪਰਮਾਤਮਾ ਦਾ ਸੰਗ ਕਰਨਾ ਹੈ, ਉਹਦੇ ਵਿੱਚ ਭੇਟਤਾ ਪਾਉਣੀ ਹੈ। ਤੇ ਫਿਰ ਕਹਿੰਦੇ ਭਾਈ ਜੀਵਨ ਤਾਂ ਹੈ ਹਰ ਜਪ, ਪਰਮਾਤਮਾ ਦੇ ਨਾਮ ਨੂੰ ਜਪ ਤੇ ਸਤਸੰਗਤ ਵਿੱਚ ਮਿਲ ਕੇ ਉਹਦੇ ਗੁਣ ਗਾਇਆ ਕਰ।
ਰਹਾਉ ਅਨੇਕ ਪ੍ਰਕਾਰੀ ਵਸਤਰ ਉਡਾਈ,
ਵਿਸਰਾਮ ਦੇ ਕੇ ਫਰਮਾਉਂਦੇ ਹਨ। ਪਹਿਲਾਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਦੱਸਿਆ ਨਾ ਕਿ ਤ੍ਰਿਪਤ ਭਈ ਸੱਚ ਭੋਜਨ ਖਾਇਆ। ਹੁਣ ਅਗਲਾ ਪ੍ਰਸੰਗ ਸ਼ੁਰੂ ਕਰਦੇ ਨੇ ਕਿ ਸਾਨੂੰ ਸ਼ੌਂਕ ਹੁੰਦਾ ਹੈ ਕਿ ਚੰਗੇ ਤੋਂ ਚੰਗੇ ਵਸਤਰ ਹੋਣ ਸਾਡੇ, ਜਿਹੜੇ ਵਸਤਰ ਅਸੀਂ ਪਹਿਨੇ ਹਾਂ ਨਾ ਇਹ ਹੋਰ ਨਾ ਕਿਸੇ ਨੇ ਪਹਿਨੇ ਹੋਣ, ਮੈਂ ਇੱਕ ਵੱਖਰੀ ਤਰ੍ਹਾਂ ਦਾ ਦਿਸਾਂ। ਇਹ ਵੀ ਇੱਕ ਮਨ ਦੀ ਦੌੜ ਹੈ। ਸੋ ਸਤਿਗੁਰੂ ਜੀ ਫਰਮਾਉਂਦੇ ਨੇ ਅਨੇਕ ਪ੍ਰਕਾਰੀ ਵਸਤਰ ਉਡਾਏ, ਕਹਿੰਦੇ ਕਈ ਤਰ੍ਹਾਂ ਦੇ ਤੋਂ ਵਸਤਰ ਉਡਨੇ ਕੀਤੇ, ਪਹਿਨਣੇ ਕੀਤੇ, ਰੇਸ਼ਮੀ ਪਸ਼ਮੀਨੇ ਦੇ ਕਈ ਤਰ੍ਹਾਂ ਦੇ, ਅੱਜ ਕੱਲ੍ਹ ਤੇ ਨਾਂ ਹੀ ਨਹੀਂ ਪਤਾ ਕਿਹੜੇ ਕਿਹੜੇ ਨੇ, ਬੜੇ ਤਰ੍ਹਾਂ ਦੇ ਤੂੰ ਵਸਤਰ ਪਹਿਨੇ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਇੱਕ ਰੰਗ, ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਉਹ ਕਦੇ ਤੂੰ ਪਹਿਨਿਆ, ਉਹ ਕਿਹੜਾ ਰੰਗ ਹੈ ਭਾਈ? ਰੱਤਾ ਪਹਿਨਣ ਮਨ ਰੱਤਾ, ਕਹਿੰਦੇ ਭਾਈ ਇੱਕ ਗੂੜਾ ਰੰਗ ਹੈ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨੇ ਲਾਗਾ ਦਾਗਾ, ਰੱਤਾ ਪਹਿਨਣ ਮਨ ਰੱਤਾ, ਸਫੇਦੀ ਸਤਦਾਨ ਨੀਲੀ ਸਿਆਈ ਕਦਾ ਕਰਨੀ ਪਹਿਰਨ ਪਹਿਰ ਧਿਆਨ, ਕਦੇ ਪਹਿਰਿਆ ਇਹ ਰੰਗ? ਜੇ ਕਦੇ ਨਹੀਂ ਪਹਿਰਿਆ ਤੇ ਕਹਿੰਦੇ ਹੁਣ ਪਹਿਰੀ, ਰੱਤਾ ਪਹਿਨਣ ਕਹਿੰਦੇ ਜਦੋਂ ਉਸ ਪਰਮਾਤਮਾ ਦੇ ਨਾਂ ਵਿੱਚ ਰਤਿਆ ਗਿਆ ਨਾ, ਤੇ ਤੇਰੇ ਸਰੂਪ ਦਾ ਰੰਗ ਹੀ ਲਾਲੋ ਲਾਲ ਹੋ ਜਾਵੇ। ਨਗਨ ਫਿਰ ਤਰੰਗੇ ਪਿਓ ਸੋਭਾ ਪਾਵੇ, ਪਾਟੇ ਹੋਏ ਫਟੇ ਹੋਏ ਵਸਤਰਾਂ ਵਿੱਚ ਵੀ ਉਹਨਾਂ ਦੀ ਬੇਅੰਤ ਸੋਭਾ ਹੈ, ਪਰ ਤੂੰ ਇਸ ਰੰਗ ਤੋਂ ਵਾਂਝਾ ਹੈ। ਜੇ ਕਹਿੰਦੇ ਤੂੰ ਇਸ ਰੱਤੇ ਹੋਏ ਪਰਮਾਤਮਾ ਦੇ ਨਾਮ ਵਿੱਚ ਰੱਤੇ ਹੋਏ ਇਸ ਮਨ ਨੂੰ ਸਮਝ ਲਵੇਂ ਤੇ ਫਿਰ ਮਨ ਰੱਤਾ ਤੇਰਾ ਮਨ ਰੰਗਿਆ ਜਾਵੇ ਇਸ ਰੰਗ ਵਿੱਚ, ਤੇ ਫਿਰ ਸਮਝ ਤੂੰ ਇਹ ਸੂਹਾ ਰੰਗ ਜਿਹੜਾ ਨਾ ਤੂੰ ਇਹ ਪਹਿਨ ਲਿਆ ਸਫੇਦੀ ਸਤਦਾਨ। ਤੇ ਕਹਿੰਦੇ ਭਾਈ ਜਿਹੜੇ ਸਤਸਰੂਪ ਦਾ ਗਿਆਨ ਪ੍ਰਾਪਤ ਕਰਨਾ ਸਤਸੰਗਤ ਵਿੱਚ ਬੈਠ ਕੇ, ਇਹ ਕਹਿੰਦੇ ਤੂੰ ਸਫੈਦ ਰੰਗ ਦਾ ਚਿੱਟੇ ਰੰਗ ਦਾ ਵਸਤਰ ਪਹਿਨ ਲਿਆ, ਨੀਲੀ ਸਿਆਹੀ ਕਦਾ ਕਰਨੀ? ਕਹਿੰਦੇ ਭਾਈ ਕਦਾ ਹੁੰਦਾ ਕੱਟਣ ਦਾ, ਸਿਆਹੀ ਹੁੰਦੀ ਕਾਲਖ। ਕਹਿੰਦੇ ਜਿਹੜੇ ਮਨ ਦੇ ਵਿੱਚੋਂ ਕਾਲਖ ਮੈਲ ਲਾਉਣੀ ਹੈ, ਵਿਸ਼ਿਆਂ ਦੀ ਮੈਲ ਲਾਉਣੀ ਹੈ, ਪਾਪਾਂ ਦੀ ਮੈਲ ਲਾਉਣੀ ਹੈ, ਇਹ ਤੂੰ ਨੀਲੇ ਰੰਗ ਦੇ ਵਸਤਰ ਪਹਿਨ ਲੈ, ਕਿਉਂਕਿ ਤੂੰ ਜਿਹੜੀ ਤੇਰੇ ਮਨ ਦੇ ਵਿੱਚ ਜਨਮ ਜਨਮ ਕੋ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆਓ, ਉਹ ਮਲ ਤੂੰ ਕੱਟ ਦਿੱਤੀ ਹੁਣ ਸੰਗਤ ਵਿੱਚ ਬੈਠ ਕੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਰਨ ਪਹਿਰ ਧਿਆਨ। ਕਹਿੰਦੇ ਭਾਈ ਜਿਹੜਾ ਪਰਮਾਤਮਾ ਦਾ ਨਾਮ ਧਿਆਨ ਧਰਨਾ ਹੈ, ਇਹ ਚੋਲਾ ਪਹਿਨਿਆ ਹੋਇਆ ਤੇਰੇ। ਪਰ ਹਜ਼ੂਰ ਫਰਮਾਉਂਦੇ ਨੇ ਤੂੰ ਤੇ ਕਿਹੜੇ ਵਿੱਚ ਲੱਗਿਆ, ਕਿਹੜੇ ਪਾਸੇ ਲੱਗਿਆ ਹੋਇਆ? ਅਣਕ ਪ੍ਰਕਾਰੀ ਵਸਤਰ ਉਡਾਏ, ਕਹਿੰਦੇ ਬੜੇ ਤਰ੍ਹਾਂ ਦੇ ਤੂੰ ਵਸਤਰ ਰੰਗ ਬਿਰੰਗਿਆਂ ਦੇ ਤਰ੍ਹਾਂ ਤਰ੍ਹਾਂ ਦੇ ਪਹਿਨੇ ਕੀਤੇ ਹਨ।
ਅਣ ਦਿਨ ਕੀਰਤਨ ਹਰ ਗੁਣ ਗਾਈ,
ਕਹਿੰਦੇ ਭਾਈ ਤੇਰੇ ਉਹ ਵੀ ਪਹਿਨੇ ਹੋਏ ਤਾਂ ਸਫਲ ਹੈ। ਜੇ ਤੂੰ ਭਾਵੇਂ ਕਈ ਤਰ੍ਹਾਂ ਦੇ ਤੂੰ ਵਸਤਰ ਪਹਿਨੇ ਨੇ, ਪਰ ਤੇਰਾ ਧਿਆਨ ਜਿਹੜਾ ਹੈ ਉਹ ਇਸ ਅਸਲੀ ਰੰਗ ਵੱਲ ਰਵੇ, ਤੇ ਮਹਾਰਾਜ ਕਹਿੰਦੇ ਫਿਰ ਤੇਰੇ ਉਹ ਵੀ ਸਫਲੇ ਨੇ, ਕਿਉਂਕਿ ਅਣ ਦਿਨ ਕੀਰਤਨ ਹਰ ਗੁਣ ਗਾਏ, ਦਿਨ ਰਾਤ ਪਰਮਾਤਮਾ ਦੇ ਕੀਰਤਨ ਗਾਉਣ ਵਿੱਚ ਰੰਗਿਆ ਰਵੇ।
ਹਸਤੀ ਰੱਥ ਅਸ ਅਸਵਾਰੀ,
ਹੁਣ ਹਜ਼ੂਰ ਫਰਮਾਉਂਦੇ ਨੇ ਕਿ ਭਾਈ ਸਵਾਰੀਆਂ ਪਹਿਨਣ ਦਾ ਹੀ ਵੱਖਰਾ ਆਨੰਦ ਹੈ, ਚੰਗੀ ਤੋਂ ਚੰਗੀ। ਹੁਣ ਜਿਵੇਂ ਸਮਾਂ ਬਦਲਦੇ ਨਾਲ, ਹਾਲਾਤ ਬਦਲਦੇ ਨਾਲ ਚੰਗੀ ਤੋਂ ਚੰਗੀ ਗੱਡੀ ਚਾਹੀਦੀ ਹੈ। ਪਹਿਲਾਂ ਕੀ ਸੀ? ਪਹਿਲਾਂ ਕਹਿੰਦੇ ਹਾਥੀ, ਤੇ ਫਿਰ ਚੰਗੇ ਸੋਹਣੇ ਰੱਥ, ਰੱਥਾਂ ਦੀ ਸਵਾਰੀ, ਫਿਰ ਆਸ ਘੋੜੇ। ਕਹਿੰਦੇ ਇਹੋ ਜਿਹੀ ਸਵਾਰੀਆਂ ਤੂੰ ਕਰਦਾ ਸੀ, ਤੇ ਪਰ ਕਹਿੰਦੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਇਹ ਜਿਹੜਾ ਮਨ ਹੈ ਨਾ, ਇਹ ਸਰੀਰ ਹੈ ਘੋੜੀ, ਤੇ ਮਨ ਇਹਦੇ ਉੱਪਰ ਅਸਵਾਰ। ਇਹ ਮਨ ਕਈ ਵਾਰੀ ਘੋੜੀ ਵੀ ਉੜ ਜਾਂਦੀ ਆ, ਅੜ ਜਾਂਦੀ ਆ, ਤੁਰਦੀ ਨਹੀਂ, ਤੇ ਸਵਾਰ ਉਹਨੂੰ ਚਾਬਕ ਮਾਰਦਾ, ਚਾਬਕ। ਤੇ ਹਜ਼ੂਰ ਫਰਮਾਉਂਦੇ ਨੇ ਹਿਜੈ ਤਾਂ ਪ੍ਰੇਮ ਕਾ ਚਾਬਕ ਮਾਰਾ, ਜੇ ਇਹ ਕਿਤੇ ਅੜ ਜਾਵੇ ਮਨ, ਸਰੀਰ ਨਾ ਤੁਰੇ ਇਸ ਪਾਸੇ ਨੂੰ, ਤੇ ਫਿਰ ਪ੍ਰੇਮ ਦਾ ਚਾਬਕ, ਪ੍ਰੇਮ ਨਾਲ ਇਹਨੂੰ ਸਮਝਾਉਣਾ ਕਰੇ, ਨੀਠ ਨੀਠ ਮਨ ਕੀ ਆ, ਧੀਰਾ ਕਿ ਮਣਾ, ਅੱਗੇ ਤੂੰ ਸੰਗਤ ਵਿੱਚ ਜਾਣਾ ਹੀ ਹੈ ਨਾ, ਤੈਨੂੰ ਲਾਭ ਹੀ ਹੁੰਦਾ, ਨੁਕਸਾਨ ਤੇ ਕੋਈ ਨਹੀਂ, ਇਹਨੂੰ ਸਮਝਾ ਕੇ ਇਸ ਪਾਸੇ ਲਿਆਉਣਾ। ਮਹਾਰਾਜ ਕਹਿੰਦੇ ਕਿ ਭਾਈ ਜਿਸ ਤਰ੍ਹਾਂ ਰੱਥਾਂ ਦੀ, ਘੋੜਿਆਂ ਦੀ, ਹਾਥੀਆਂ ਦੀ ਅਸਵਾਰੀ ਕਰਦਾ ਹੈ,
ਹਰ ਕਾ ਮਾਰਗ ਹਿਰਦਾ ਨਿਹਾਰੀ,
ਇਸੇ ਤਰ੍ਹਾਂ ਆਪਾਂ ਕਹਿੰਦੇ ਭਾਈ ਇਸ ਮਨ ਨੂੰ ਇਹ ਕਦੇ ਵੇਖੀ ਹੰਕਾਰ ਰੂਪ ਹਾਥੀ ਤੇ ਨਾ ਚੜ ਜਾਵੇ, ਇਹ ਤੇਜ ਪਵਨ ਤੋਂ ਤੇਜ ਚੱਲਣ ਵਾਲੇ ਤ੍ਰਿਸ਼ਨਾ ਦੇ ਘੋੜਿਆਂ ਤੇ ਨਾ ਬੈਠ ਜਾਵੇ, ਇਹਨਾਂ ਸਵਾਰੀਆਂ ਤੇ ਚੜ ਕੇ ਵੀ ਕਿਵੇਂ ਤੂੰ ਬਚ ਸਕਦਾ ਹੈ? ਹਰ ਕਾ ਮਾਰਗ ਹਿਰਦਾ ਨਿਹਾਰੀ, ਇਹਨਾਂ ਦੇ ਉੱਪਰ ਚੜ੍ਹ ਕੇ ਸਫ਼ਰ ਕਿਹੜਾ ਮਿਟਣਾ ਹੈ, ਕਿਹੜੇ ਪਾਸੇ ਨੂੰ ਜਾਣਾ ਹੈ? ਕਿਉਂਕਿ ਅਸੀਂ ਕਾਰਾਂ ਮੋਟਰਾਂ ਗੱਡੀਆਂ ਹਵਾਈ ਜਹਾਜ਼ ਜਿੰਨੇ ਨੇ, ਜਦੋਂ ਉਹਦੇ 'ਤੇ ਸਵਾਰੀ ਕਰਦੇ ਹਾਂ, ਸਾਡਾ ਕੋਈ ਟਾਰਗੇਟ ਹੁੰਦਾ ਵੀ ਅਸੀਂ ਕਿੱਥੇ ਜਾਣਾ? ਹਜ਼ੂਰ ਫਰਮਾਉਂਦੇ ਨੇ ਕਿ ਭਾਈ ਇਸ ਮਨ ਨੂੰ ਇਹੋ ਜਿਹੀਆਂ ਸਵਾਰੀਆਂ 'ਤੇ ਅਸਵਾਰ ਕਰਕੇ ਕਦੇ ਮਨ ਵਿੱਚ ਇਹ ਖਿਆਲ ਨਾ ਕਰੀ ਕਿ ਮੈਂ ਪਰਮਾਤਮਾ ਦੇ ਦਰ ਤੋਂ ਦੂਰ ਜਾਣਾ, ਮੈਂ ਕਿਤੇ ਕਬਰਾਂ ਮੁੱਢੀਆਂ 'ਤੇ ਕੱਚਿਆਂ ਪਿੱਲਿਆਂ ਗੁਰੂਆਂ ਦੇ ਤੁਰ ਜਾਣਾ। ਨਹੀਂ, ਇੱਕ ਖਿਆਲ ਰੱਖੀ, ਹਰ ਕਾ ਮਾਰਗ ਹਿਰਦੈ ਨਿਹਾਰੀ, ਹਮੇਸ਼ਾ ਵਾਸਤੇ ਆਪਣੇ ਮਨ ਨੂੰ ਦ੍ਰਿੜ ਕਰਕੇ ਰੱਖੀ ਕਿ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੈ, ਮੈਂ ਕਲਗੀਧਰ ਪਾਤਸ਼ਾਹ ਦਾ ਪੁੱਤਰ ਹਾਂ, ਅਤੇ ਮੇਰਾ ਰਸਤਾ ਉਸਨੇ ਤੈਅ ਕੀਤਾ ਹੋਇਆ ਕਿ ਤੂੰ ਕਿੱਧਰ ਨੂੰ ਜਾਣਾ। ਉਹਨੂੰ ਦ੍ਰਿੜ ਕਰਕੇ ਉਸ ਰਸਤੇ ਨੂੰ ਆਪਣੇ ਮਨ ਵਿੱਚ ਫੜ ਕੇ ਰੱਖੀ।
ਮਨ ਧਨ ਅੰਤਰ ਚਰਨ ਧਿਆਇਆ,
ਹਜ਼ੂਰ ਫਰਮਾਉਂਦੇ ਨੇ ਕਿ ਆਪਣੇ ਮਨ ਵਿੱਚ, ਆਪਣੇ ਤਨ ਵਿੱਚ ਪ੍ਰਤੱਖ ਰੂਪ ਵਿੱਚ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਨੇ ਨਾ, ਐਸੇ ਚਰਨ ਜਿਨ੍ਹਾਂ ਚਰਨਾਂ ਨੂੰ ਫੜ ਕੇ ਕਾਜੀ ਜੀਵਨ ਵਰਗਿਆਂ ਨੇ ਆਮ ਮਨੁੱਖ ਦੇ ਚਰਨ ਸਮਝੇ ਸੀ ਨਾ, ਅਤੇ ਉਹਨਾਂ ਚਰਨਾਂ ਨੂੰ ਜਦੋਂ ਹੱਥ ਲਾ ਕੇ ਪਾਸੇ ਨੂੰ ਧੱਕਣ ਦੀ ਕੋਸ਼ਿਸ਼ ਕੀਤੀ, ਘੜੀਸਣ ਦੀ ਕੋਸ਼ਿਸ਼ ਕੀਤੀ, ਨਾਲ ਮੱਕਾ ਫਿਰ ਗਿਆ ਸੀ। ਭਾਈ ਗੁਰਦਾਸ ਜੀ ਇਸ ਚੀਜ਼ ਦਾ ਪ੍ਰਚਾਰ ਕਰਦਿਆਂ ਕਹਿੰਦੇ ਨੇ, ਪੰਗੋ ਪਕੜ ਘੜੀਸਿਆ ਫਿਰਿਆ ਮੱਕਾ ਕਲਾ ਦਿਖਾਈ, ਇਹੋ ਜਿਹੇ ਚਰਨ ਛੱਡ ਕੇ। ਅਤੇ ਫਿਰ ਭਾਈ ਸਤਿਗੁਰੂ ਪਾਤਸ਼ਾਹ ਜੀ ਨੇ ਤਾਂ ਸਾਨੂੰ ਉਸ ਤੋਂ ਵੀ ਅੱਗੇ ਪਰਮਾਤਮਾ ਦਾ ਨਾਮ, ਗੁਰੂ ਦਾ ਸ਼ਬਦ, ਇਹ ਸਾਨੂੰ ਚਰਨ ਬਖਸ਼ ਦਿੱਤਾ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ, ਕਹਿੰਦੇ ਭਾਈ ਇਹਨਾਂ ਚਰਨਾਂ ਨੂੰ ਆਪਣੇ ਮਨ ਕਰਕੇ, ਤਨ ਕਰਕੇ, ਸਰੀਰ ਕਰਕੇ, ਨਾਮ ਬਾਣੀ ਕਰਕੇ, ਇਹਨਾਂ ਪਰਮਾਤਮਾ ਦੇ ਨਾਮ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਉਣਾ ਹੈ।
ਹਰ ਸੁਖ ਨਿਧਾਨ ਨਾਨਕ ਉਦਾਸ ਪਾਇਆ,
ਹਜ਼ੂਰ ਫਰਮਾਉਂਦੇ ਨੇ ਕਹਿੰਦੇ ਭਾਈ ਫਿਰ ਸੁੱਖਾਂ ਦਾ ਖਜ਼ਾਨਾ, ਸੁਖ ਨਿਧਾਨ ਸੁੱਖਾਂ ਦਾ ਖਜ਼ਾਨਾ, ਕਹਿੰਦੇ ਗੁਰੂ ਕਾ ਦਾਸ ਬਣ ਕੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਦਾਸ ਬਣ ਕੇ ਇਹ ਸੁੱਖਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ। ਤੇ ਭਾਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾਸ ਬਣ ਕੇ ਇਹ ਖਜ਼ਾਨਾ ਪ੍ਰਾਪਤ ਕੀਤਾ ਹੈ, ਤੇ ਆਪਾਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾਸ ਬਣ ਕੇ ਇਸ ਖਜ਼ਾਨੇ ਦੀ ਪ੍ਰਾਪਤੀ ਕਰੀਏ। ਸਾਧ ਸਿੰਘ ਜੀ ਇਹ ਬਖਸ਼ਿਸ਼ ਕੀਤੀ ਹੈ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ੍ਰੀ ਮੁਖ ਵਾਰ ਵਿੱਚ। ਅੱਜ ਦਾ ਜਿਹੜਾ ਦਿਨ ਹੈ ਇੱਕ ਇਤਿਹਾਸਿਕ ਦਿਨ ਹੈ। ਅੱਜ ਦੇ ਦਿਨ ਸਿੱਖ ਜਰਨੈਲ ਬਾਬਾ ਬਘੇਲ ਸਿੰਘ ਜੀ ਨੇ ਦਿੱਲੀ ਫਤਿਹ ਕੀਤੀ ਸੀ। ਸਾਧ ਸਿੰਘ ਜੀ ਬਾਬਾ ਬਘੇਲ ਸਿੰਘ ਦਾ ਨਾਮ ਤਾਂ ਤੁਸੀਂ ਸਾਰੇ ਜਾਣਦੇ ਹੋ। ਬਾਬਾ ਬਘੇਲ ਸਿੰਘ ਜੀ ਸਨ 1730 ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਮੈਂ ਸੰਖੇਪ ਵਿੱਚ ਬੇਨਤੀ ਕਰਨੀ, ਬੜਾ ਵੱਡਾ ਇਤਿਹਾਸ ਹੈ ਬਾਬਾ ਬਘੇਲ ਸਿੰਘ ਦਾ, ਬੜੀ ਕਰਨੀ ਕਮਾਈ ਵਾਲਾ, ਨਾਮ ਸਿਮਰਨ ਵਾਲਾ, ਗੁਰੂਕੀਆਂ ਰਹਿਤਾਂ ਦਾ ਪ੍ਰਪੱਕ ਸੇਵਾਦਾਰ ਗੁਰੂ ਘਰ ਦਾ। ਸਾਧ ਸਿੰਘ ਜੀ 1730 ਦੇ ਵਿੱਚ ਜਨਮ ਹੋਇਆ ਤੇ 1765 ਦੇ ਵਿੱਚ ਉਹ ਕੋੜੀਆ ਸਿੰਘ ਮਿਸਲ ਦਾ ਜਥੇਦਾਰ ਬਣਿਆ। ਬੜਾ ਬਹਾਦਰ ਸੂਰਬੀਰ, ਸਰੀਰਕ ਅਭਿਆਸ ਕਰਨ ਵਾਲਾ, ਅੰਮ੍ਰਿਤ ਵੇਲੇ ਉੱਠਣ ਵਾਲਾ ਗੁਰੂ ਕਾ ਸਿੱਖ ਸੀ। ਸਾਧ ਸਿੰਘ ਜੀ ਦੀ ਮਿਸਲਾਂ ਦਾ ਰਾਜ ਸੀ, ਮਿਸਲਾਂ ਵਿੱਚ ਰਹੀਆਂ ਸਨ ਕਿ ਉਦੋਂ ਵੱਖ ਵੱਖ ਮਿਸਲਾਂ ਦੇ ਸਰਦਾਰ ਜੀਵਨ ਪੱਖੋਂ ਬੜੇ ਨਰੋਏ ਸਨ, ਗੁਰੂ ਕੀ ਭੈ ਭਾਵਣੀ ਵਾਲੇ ਸਨ। ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਇਹ ਸਮਕਾਲੀ ਮਿਸਲਾਂ ਦੇ ਸਰਦਾਰ ਹੋਏ ਨੇ। ਤੇ ਜਦੋਂ ਸਰਦਾਰ ਬਘੇਲ ਸਿੰਘ ਨੇ ਆਪਣਾ ਦਬਦਬਾ ਕਾਇਮ ਵਧਾਇਆ ਤੇ ਮੁਗਲਾਂ ਦੀ ਆਪ ਵਿੱਚ ਥੋੜ੍ਹੀ ਬਹੁਤੀ ਖਟਪਟੀ ਹੋ ਕੇ ਵੇਖਿਆ ਇਹਨੇ ਕਿ ਉੱਧਰਲੇ ਪਾਸੇ ਕਮਜ਼ੋਰੀ ਉਹ ਪੈ ਰਹੀ ਹੈ, ਤੇ ਬਾਬਾ ਬਘੇਲ ਸਿੰਘ ਨੇ ਸਰਹੰਦ ਫਤਿਹ ਕਰਨ ਤੋਂ ਬਾਅਦ ਕਰਨਾਲ ਤੱਕ ਆਪਣੇ ਰਾਜ ਦਾ ਦਬਦਬਾ ਬਣਾਇਆ। ਇੰਨਾ ਵਧੀਆ ਰਾਜ ਦੇਣਾ ਕਿ ਪਬਲਿਕ ਨੇ ਧੰਨ ਧੰਨ ਕਰਨਾ ਕਿ ਗੁਰੂ ਕੇ ਸਿੱਖ ਇਹੋ ਜੇ ਰਾਜ ਭਾਗ ਦੇਣ ਤੇ ਸਾਨੂੰ ਚਾਹੀਦਾ ਔਰ ਕੀ ਆ। ਨਹੀਂ ਕਿਸੇ ਨਾਲ ਧੱਕਾ ਕਰਨਾ, ਨਹੀਂ ਕਿਸੇ ਦਾ ਹੱਕ ਮਾਰਨ ਦੇਣਾ, ਨਹੀਂ ਕਿਸੇ ਨਾਲ ਬੇਇਨਸਾਫੀ ਕਰਨੀ। ਐਸਾ ਨਹੀਂ ਕਿ ਕੋਈ ਫਰਿਆਦੀ ਬਣ ਕੇ ਤਾਂ ਉਹਦੀ ਫਰਿਆਦ ਹੀ ਨਹੀਂ ਸੁਣਨੀ, ਐਸਾ ਰਾਜ ਨਹੀਂ ਸੀ। ਸਤਿ ਸੰਗਤ ਗੁਰੂ ਕੇ ਸਿੱਖਾਂ ਨੇ ਨਮੂਨੇ ਦੇ ਰਾਜ ਦਿੱਤੇ ਨੇ। ਸੋ ਅਖੀਰ 1783 ਦੇ ਵਿੱਚ ਬਾਬਾ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ। ਉਦੋਂ ਇਹਨਾਂ ਦੇ ਨਾਲ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ ਵੀ ਇਹਨਾਂ ਦੇ ਨਾਲ ਸਨ, ਪਰ ਦਿੱਲੀ ਫਤਿਹ ਕਰਨ ਦੇ ਵਿੱਚ ਮੁੱਖ ਰੋਲ ਬਾਬਾ ਬਘੇਲ ਸਿੰਘ ਦਾ ਸੀ। ਫਿਰ ਲਾਲ ਕਿਲ੍ਹੇ ਕਿਲ੍ਹੇ ਦੇ ਉੱਪਰ ਜਾ ਕੇ ਕੇਸਰੀ ਪ੍ਰਚੰਡ ਚਲਾ ਦਿੱਤਾ ਅਤੇ ਆਪਣਾ ਸਿੱਖ ਰਾਜ ਸਥਾਪਿਤ ਹੋਣ ਦਾ ਐਲਾਨ ਕਰ ਦਿੱਤਾ। ਬੜੇ ਅੱਜ ਕੱਲ੍ਹ ਦੇ ਵੀ ਕਈ ਬਿਆਨ ਆ ਰਹੇ ਨੇ, ਲਾਲ ਕਿਲ੍ਹਾ ਕੀ ਆ, ਹੈ ਤਾਂ ਇੱਕ ਇਮਾਰਤ ਹੀ। ਇਹੋ ਜਿਹੇ ਕਈ ਕਿਲ੍ਹੇ ਹੈਗੇ ਹਿੰਦੁਸਤਾਨ 'ਚ, ਕਈ ਹੈਗੇ ਨੇ ਦੁਨੀਆਂ 'ਤੇ, ਕਈ ਨੇ, ਪਰ ਲਾਲ ਕਿਲ੍ਹਾ ਇਹ ਪ੍ਰਤੀਕ ਹੈ ਕਿ ਇੱਥੇ ਹਿੰਦ ਦੇ ਉੱਪਰ ਜਿਹਦਾ ਰਾਜ ਹੈ ਉਹਦਾ ਹੀ ਪ੍ਰਚੰਡ ਝੂਲਦਾ ਇੱਥੇ। ਹੋਰ ਕੋਈ ਬਹੁਤੀ ਕਿਲ੍ਹੇ ਦੀ ਵਿਸ਼ੇਸ਼ਤਾ ਨਹੀਂ ਕਿ ਇਸ ਕਿਲ੍ਹੇ ਵਿੱਚੋਂ ਕੋਈ ਦੇਸ਼ ਦੀ ਰਾਖੀ ਹੋ ਸਕਦੀ ਆ, ਪਰ ਰਹੀ ਜਿੱਥੇ ਇਹ ਲਾਲ ਕਿਲ੍ਹੇ ਦੇ ਉੱਪਰ ਉੱਥੇ 26 ਜਨਵਰੀ ਨੂੰ ਦੇਖੋ, ਜਾਂ ਤੁਸੀਂ 15 ਅਗਸਤ ਨੂੰ ਦੇਖੋ, ਲਾਲ ਕਿਲ੍ਹੇ 'ਤੇ ਦੇਸ਼ ਦੇ ਜਸ਼ਨ ਕਿਉਂ ਮਨਾਏ ਜਾਂਦੇ। ਇਹ ਪ੍ਰਚੰਡ ਝੂਲਣ ਦੀ ਦਾਅਵੇਦਾਰੀ ਆ। ਜਦੋਂ ਬਾਬਾ ਬਘੇਲ ਸਿੰਘ ਨੇ ਲਾਲ ਕਿਲ੍ਹੇ 'ਤੇ ਨਿਸ਼ਾਨ ਚਲਾਇਆ, ਉਸ ਨਿਸ਼ਾਨ ਸਾਹਿਬ ਦੀ ਛਤਰ ਥੱਲੇ ਬੜਾ ਆਨੰਦ ਮਾਣਿਆ ਦਿੱਲੀ ਵਾਸੀਆਂ ਨੇ। ਅਤੇ ਫਿਰ ਬਾਬਾ ਜੱਸਾ ਸਿੰਘ ਆਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ ਵਾਪਸ ਆ ਗਏ, ਪਰ ਇੱਕ ਡਿਊਟੀ ਸਾਂਭ ਕੇ ਗੁਰਮਤਾ ਬਣਾਇਆ ਗੁਰਸਿੱਖਾਂ ਨੇ ਵੀ ਕੀ ਕਰਨਾ ਚਾਹੀਦਾ ਰਾਜ ਦੇ ਵਿੱਚ। ਕਿਹਾ ਕਿ ਇੱਥੇ 10 ਪਾਤਸ਼ਾਹੀਆਂ ਦੇ ਵਿੱਚੋਂ ਜਿਹੜੇ ਗੁਰੂ ਸਾਹਿਬਾਨ ਇੱਥੇ ਆਏ ਨੇ ਉਹਨਾਂ ਦੇ ਇਤਿਹਾਸਿਕ ਅਸਥਾਨ ਉਸਾਰਨੇ ਚਾਹੀਦੇ ਨੇ। ਦੇਖੋ ਗੁਰਸਿੱਖਾਂ ਦੀ ਸੋਚ, ਅੱਜ ਦਾ ਜੇ ਰਾਜ ਸਥਾਪਿਤ ਹੋਵੇ ਨਾ ਤੇ ਉਹ ਕਹਿੰਦਾ ਵੀ ਹਰ ਜ਼ਿਲ੍ਹੇ 'ਚ ਮੇਰੇ ਕੋਲਡ ਸਟੋਰ ਹੋਣੇ ਚਾਹੀਦੇ ਨੇ, ਮੇਰੇ ਮੌਲ ਹੋਣੇ ਚਾਹੀਦੇ ਨੇ, ਮੇਰੀ ਪ੍ਰਾਪਰਟੀ ਵੱਡੀ ਹੋਣੀ ਚਾਹੀਦੀ ਆ ਆਪਦੀ ਨਿੱਜੀ। ਪਰ ਸਿੱਖਾਂ ਦਾ ਜਿਹੜਾ ਬੋਲਬਾਲਾ, ਸਿੱਖਾਂ ਦੇ ਰਾਜ, ਖਾਲਸਾ ਜੀ ਕੇ ਬੋਲਬਾਲੇ, ਸੱਤ ਥਾਵਾਂ 'ਤੇ ਸਾਧ ਸੰਗਤ ਦੀ 7 ਇਤਿਹਾਸਿਕ ਅਸਥਾਨ ਬਾਬਾ ਬਘੇਲ ਸਿੰਘ ਨੇ ਸਥਾਪਿਤ ਕੀਤੇ। ਜਿਹੜਾ ਬਹਾਦਰ ਸ਼ਾਹ ਦੂਜਾ ਸੀ ਉਹਦੇ ਨਾਲ ਵੀ ਸੰਧੀ ਹੋਈ ਅਤੇ ਕਿਹਾ ਕਿ ਜਿੰਨਾ ਟੈਕਸ ਹੋਏਗਾ ਦਿੱਲੀ ਦੇ ਅੰਦਰ ਆਉਣ ਦਾ, ਉਹਦੇ 'ਚੋਂ 6 ਰੁਪਈਏ 'ਚੋਂ ਖਾਲਸਾ ਰਾਜ ਦੇ ਹੋਣਗੇ ਅਤੇ ਉਹਦੇ ਨਾਲ ਅਸੀਂ ਗੁਰਦੁਆਰਿਆਂ ਦੀ ਉਸਾਰੀ ਕਰਾਂਗੇ। ਸਾਧ ਸੰਗਤ ਜੀ ਹਰ ਗੁਰਦੁਆਰੇ ਦੇ ਨਾਲ 8 ਏਕੜ ਜ਼ਮੀਨ ਲਾਈ ਅਤੇ ਫਿਰ ਬੜੇ ਸੁੰਦਰ ਸਥਾਨ ਸਥਾਪਿਤ ਕੀਤੇ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਮੋਤੀ ਬਾਗ, ਗੁਰਦੁਆਰਾ ਕਾਬਗੰਜ ਸਾਹਿਬ, ਗੁਰਦੁਆਰਾ ਗੁਰੂ ਕਾ ਬਾਗ, ਮਜਨੂ ਕਾ ਟਿੱਲਾ, ਇਹ 7 ਸਥਾਨ ਸੀ। ਸੋ ਇਸ ਵਾਸਤੇ ਫਿਰ ਸਾਧ ਸੰਗਤ ਜੀ ਅਖੀਰ 1803 ਦੇ ਵਿੱਚ ਬਾਬਾ ਬਘੇਲ ਸਿੰਘ ਚੜ੍ਹਾਈ ਕਰਦੇ ਨੇ, ਪਰ ਆਪਣੇ ਰਾਜ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਬੜੀਆਂ ਮੱਲਾਂ ਮਾਰੀਆਂ ਬਾਬਾ ਬਘੇਲ ਸਿੰਘ ਨੇ। ਪਰ ਅੱਜ ਦਾ ਦਿਨ ਦਿੱਲੀ 'ਤੇ ਪ੍ਰਚੰਡ ਚਲਾਉਣ ਦਾ, ਬਾਬਾ ਬੰਦਾ ਸਿੰਘ ਦਾ ਦਿਹਾੜਾ ਹੈ, ਵਾਹਿਗੁਰੂ ਬਾਬਾ ਬਘੇਲ ਸਿੰਘ ਦਾ ਦਿਹਾੜਾ ਹੈ। ਸਾਧ ਸਿੰਘ ਜੀ ਇਹ ਦਿਹਾੜੇ ਕਿਉਂ ਮਨਾਏ ਜਾਂਦੇ ਨੇ? ਕਿਉਂਕਿ ਜਦੋਂ ਵੀ ਰਾਜ ਦੀ ਗੱਲ ਚੱਲਦੀ ਹੈ ਨਾ, ਮੈਂ ਬੰਗਲਾ ਸਾਹਿਬ ਤੋਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਇੰਟਰਨੈਟ 'ਤੇ ਸਰਚ ਕਰੋਗੇ ਨਾ ਕਿ ਦੁਨੀਆ ਦਾ ਸਭ ਤੋਂ ਚੰਗਾ ਰਾਜ ਕਿਹਦਾ ਹੋਇਆ, ਸਭ ਤੋਂ ਚੰਗਾ ਰਾਜ ਕਿਹਦਾ ਹੋਇਆ, ਤਾਂ ਫਿਰ ਤੁਹਾਨੂੰ ਉਹ ਨੈਟ ਤੋਂ ਹੀ ਪਤਾ ਲੱਗੇਗਾ ਕਿ ਦੁਨੀਆ ਦਾ ਸਭ ਤੋਂ ਚੰਗਾ ਰਾਜ ਜਿਹੜਾ ਹੋਇਆ ਹੈ ਇਹ ਅੰਗਰੇਜ਼ਾਂ ਨੇ ਖੋਜ ਕੀਤੀ, ਆਪਾਂ ਸਿੱਖਾਂ ਨੇ ਨਹੀਂ ਕੀਤੀ। ਚੰਗਾ ਰਾਜ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ, ਅਤੇ ਦੁਨੀਆ ਦੇ ਵਿੱਚੋਂ ਫੌਜਾਂ ਦਾ ਜਰਨੈਲ ਕਿਹੜਾ ਚੰਗਾ ਹੋਇਆ ਇਹ ਸਰਚ ਕਰਿਓ ਅਤੇ ਤੁਹਾਨੂੰ ਮਿਲੇਗਾ ਕਿ ਹਰੀ ਸਿੰਘ ਨਲੂਆ ਦੁਨੀਆ ਦੇ ਵਿੱਚੋਂ ਸਭ ਤੋਂ 1 ਨੰਬਰ 'ਤੇ ਜਰਨੈਲ ਸੀ। ਉਹਨਾਂ ਦੇ ਕੁਛ ਗੁਣ ਸੀ ਕਿ ਰਾਜ ਕਿਹੋ ਜਿਹਾ ਹੋਣਾ ਚਾਹੀਦਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹੋ ਜਿਹਾ ਸੀ, ਕਿੰਨਾ ਪੱਖਾਂ ਤੋਂ ਸੀ ਕਿ ਸਾਡੀ ਜਿਹੜੀ ਪਬਲਿਕ ਹੈ ਉਹ ਸੁਖੀ ਰਹੇ, ਪੜ੍ਹੀ ਲਿਖੀ ਹੋਵੇ, ਟਾਈਮ ਦੀ ਪਾਬੰਦ ਹੋਵੇ, ਆਪਣੇ ਧਰਮ ਵਿੱਚ ਪਰਪੱਕ ਹੋਵੇ, ਹਰ ਇੱਕ ਨੂੰ ਇਨਸਾਫ ਦੇਣਾ, ਆਪਣੇ ਆਪ ਨੂੰ ਗੁਨਾਹਗਾਰ ਹੁੰਦਿਆਂ ਹੋਇਆ ਸਮਝ ਕੇ ਵੀ ਪੇਸ਼ ਹੋ ਜਾਣਾ ਪੰਥ ਦੇ, ਇਹ ਵੱਡੀਆਂ ਗੱਲਾਂ ਸੀ ਸਾਧ ਸੰਗਤ। ਇਸ ਕਰਕੇ ਉਹਨਾਂ ਦੇ ਨਾਮ ਨੇ ਅਤੇ ਅੱਜ ਸਿੱਖ ਕਿਉਂ ਪੜ੍ਹਦੇ ਨੇ, ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲੇਗੇ, ਬਚੇ ਸ਼ਰਨ ਜੋ ਹੋਏ ਸਾਧ ਸੰਗਤ। ਅੱਜ ਵੀ ਤੁਸੀਂ ਯਾਦ ਰੱਖਿਓ, ਭਾਵੇਂ ਕਿਸੇ ਨੂੰ ਗੱਲ ਕੌੜੀ ਲੱਗੇ, ਜਦੋਂ ਅੱਜ ਵੀ ਲਾਲ ਕਿਲੇ ਤੇ ਖਾਲਸੇ ਦਾ ਪ੍ਰਚੰਡ ਝੂਲੇਗਾ ਨਾ, ਤੇ ਦੁਨੀਆਂ ਦੇ ਵਿੱਚ ਜਿਹੜਾ ਉਹ ਰਾਜ ਹੋਵੇਗਾ, ਉਹ ਇੱਕ ਨਮੂਨੇ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਵੀ ਗਾਂਹ ਹੋਏਗਾ, ਕਿਉਂਕਿ ਉੱਥੋਂ ਤੱਕ ਤਾਂ ਪੈੜਾਂ ਪਾਈਆਂ ਹੋਈਆਂ ਖਾਲਸੇ ਨੇ, ਉਦੋਂ ਗਾਂਹ ਹੀ ਵਧਣਾ ਨਾ। ਪਰ ਉਹਦੇ ਵਾਸਤੇ ਤਿਆਰ ਰਹੋ, ਉਹਦੇ ਵਾਸਤੇ ਆਪਣੇ ਆਪ ਨੂੰ ਪ੍ਰਬੋਧੋ ਕਿ ਅੱਜ ਸਾਨੂੰ ਇਸ ਭਾਗ ਮਿਲ ਜਾਵੇ। ਕੋਈ ਕਹਿ ਦੇਵੇ ਕਿ ਉੱਠੋ ਗੁਰੂ ਕਾ ਸਿੱਖ ਤੁਹਾਨੂੰ ਰਾਜ ਦਿੰਦੇ, ਤੁਸੀਂ ਰਾਜ ਕਰਕੇ ਦਿਖਾਓ, ਕਿਹਦੇ ਤੇ ਹੱਥ ਰੱਖੋਗੇ? ਨਹੀਂ ਭਾਈ, ਗੁਰੂ ਘਰ 'ਚ ਘਾਟਾ ਵੈਸੇ ਕੋਈ ਨਹੀਂ, ਮਹਾਰਾਜ ਜੀ ਨੂੰ ਮਰਜ਼ੀ ਤਿਆਰ ਕਰ ਸਕਦੇ ਨੇ, ਪਰ ਸਾਨੂੰ ਉਹਨਾਂ ਖਾਲਸਿਆਂ ਵਰਗਾ ਜਿਹੜਾ ਖਾਲਸਾ ਕਲਗੀਧਰ ਮਹਾਰਾਜ ਨੇ ਬਣਾਇਆ ਉਹਦੇ ਵਰਗਾ ਜੀਵਨ ਬਣਾਉਣ ਵਾਸਤੇ ਤਾਂ ਉੱਦਮ ਕਰਨਾ ਚਾਹੀਦਾ, ਉਪਰਾਲਾ ਕਰਨਾ ਚਾਹੀਦਾ, ਯਤਨ ਕਰਨਾ ਚਾਹੀਦਾ ਕਿ ਮਹਾਰਾਜ ਜੀ ਕਿਰਪਾ ਕਰਨ ਤੇ ਫਿਰ ਖਾਲਸਾ ਨਮੂਨੇ ਦਾ ਰਾਜ ਦੇਵੇਗਾ। ਆਹ ਰਾਜ ਨਹੀਂ ਹੋਏਗਾ ਕਿ ਦੇਸ਼ ਦਾ ਕਿਰਤੀ ਕਿਸਾਨ ਰਾਜਧਾਨੀ ਦੀਆਂ ਹੱਦਾਂ ਤੇ ਬੈਠਾ ਹੋਵੇ ਤੇ ਰਾਜਾ ਉਹਨਾਂ ਦੀ ਗੱਲ ਨਾ ਪੁੱਛੇ, ਮਹੀਨਿਆਂ ਬੱਧੀ ਬੈਠੇ ਰਹੋ। ਇੱਥੇ ਮੈਂ ਇੱਕ ਹੋਰ ਬੇਨਤੀ ਕਰਕੇ ਆਪਾਂ ਲੜੀਵਾਰ ਹੁਕਮਨਾਮਾ ਦੀ ਵਿਚਾਰ ਕਰਨੀ, ਸਾਧ ਸੰਗਤ ਜੀ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਕਿਸਾਨ ਇੱਕ ਇਤਿਹਾਸਿਕ ਅੰਦੋਲਨ ਤੋਰ ਕੇ ਬੈਠੇ ਨੇ, ਬੇਖਬਰ ਨਾ ਹੋਏ ਹੋਏ ਤੋਂ ਖਬਰ ਲੈਂਦੇ ਰਹੋ, ਸਮੇਂ ਸਮੇਂ ਜਾਂਦੇ ਰਹੋ, ਰਾਸ਼ਨ ਪਾਣੀ ਦਵਾਈਆਂ ਜੋ ਵੀ ਉੱਥੇ ਪ੍ਰਬੰਧ ਚੱਲ ਰਹੇ ਨੇ ਉਹਨਾਂ ਵਿੱਚ ਆਪਦਾ ਯੋਗਦਾਨ ਪਾਉਂਦੇ ਰਹੋ। ਸਤਿਗੁਰੂ ਨੇ ਕਿਰਪਾ ਕਰਨੀ ਤੇ ਰੋਜ਼ ਅਰਦਾਸ ਕਰੋ ਏਕਤਾ ਇਤਫਾਕ ਦੇ ਨਾਲ, ਇਹ ਜਿੰਨੀ ਵੀ ਲੀਡਰਸ਼ਿਪ ਹੈ ਉਹ ਆਪਸੀ ਏਕਤਾ ਇਤਫਾਕ ਵਿੱਚ ਰਵੇ ਤੇ ਸਤਿਗੁਰੂ ਜ਼ਰੂਰ ਫਤਿਹ ਜਾਬੀ ਬਖਸ਼ਣਗੇ। ਆਓ, ਸਤਿਗੁਰੂ ਪਾਤਸ਼ਾਹ ਨੇ ਜੀ ਜੋ ਕਿਰਪਾ ਕੀਤੀ ਲੜੀਵਾਰ ਕਥਾ ਦਾ ਜੋ ਸ਼ਬਦ ਹੈ, ਸਾਧ ਸੰਗਤ ਜੀ ਪ੍ਰੇਮ ਨਾਲ ਵਿਚਾਰ ਕਰੀਏ।
ਗੋਂਡ ਮਹੱਲਾ ਪੰਜਵਾ, ਗੁਰ ਮੇਰੀ ਪੂਜਾ ਗੁਰ ਗੋਬਿੰਦ।
ਗੋਂਡ ਰਾਗ ਦੇ ਵਿੱਚ ਵੀ ਪੰਚਮ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਪੂਜਾ ਕਿਹਦੀ ਕਰਨੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਗੁਰੂ ਕੇ ਸਿੱਖ ਪੂਜਾ ਕਰਨ ਵਾਸਤੇ ਆਉਂਦੇ ਨੇ, ਸਿੱਖ ਸਭ ਪੂਜਣ ਵਾਸਤੇ ਆਉਂਦੇ ਨੇ। ਤੇ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਨੇ ਫਰਮਾਇਆ, ਪੂਜਾ ਆਸਨ ਥਾਪਨ ਸੋਆ, ਕਿ ਪੂਜਾ ਕਰਨੀ ਹੈ ਤੇ ਕਿਹਦੀ ਕਰਨੀ ਹੈ? ਤੇ ਇੱਥੇ ਸਤਿਗੁਰੂ ਫਰਮਾਉਂਦੇ ਨੇ ਗੁਰ ਮੇਰੀ ਪੂਜਾ, ਮੇਰੇ ਮਨ ਦੇ ਵਿੱਚੋਂ ਜਿਹੜੀ ਪੂਜਾ ਹੋਣੀ ਹੈ ਨਾ, ਜਿਹੜੀ ਸ਼ਰਧਾ ਉਪਦਨੀ ਹੈ, ਤੇ ਉਹ ਮੇਰੇ ਗੁਰੂ ਵਾਸਤੇ ਹੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ, ਗੁਰੂ ਹੀ ਮੇਰੀ ਪੂਜਾ ਦਾ ਸਥਾਨ ਹੈ, ਗੁਰ ਗੋਬਿੰਦ। ਤੇ ਜਿਹੜਾ ਆਪ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਮਾਲਕ ਅਕਾਲ ਪੁਰਖ ਹੈ, ਉਹ ਹੀ ਮੇਰਾ ਗੁਰੂ ਹੈ ਤੇ ਉਹ ਹੀ ਮੇਰੀ ਪੂਜਾ ਦਾ ਸਥਾਨ ਹੈ।
ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ।
ਹਜ਼ੂਰ ਫਰਮਾਉਂਦੇ ਨੇ ਜਿਹੜਾ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਹੈ ਨਾ, ਤੇ ਉਹ ਹੀ ਮੇਰਾ ਭਗਵੰਤ ਮਾਲਕ ਹੈ, ਉਹ ਤੋਂ ਬਿਨਾਂ ਮੈਨੂੰ ਕਿਸੇ ਦਾ ਆਸਰਾ ਟੇਕ ਨਹੀਂ ਹੈ।
ਗੁਰ ਮੇਰਾ ਦੇਵ ਅਲਖ ਅਭੇਹੋ।
ਕਹਿੰਦੇ ਭਾਈ, ਜਿਹੜਾ ਪਾਰਾਵਾਰ ਤੋਂ ਬਹਿਤ ਲਿਖਿਆ ਨਹੀਂ ਜਾ ਸਕਦਾ, ਉਹਦੇ ਵਿੱਚ ਭੇਦਤਾ ਪਾਉਣ ਵਾਸਤੇ ਮੇਰਾ ਯਤਨ ਹੈ, ਪਰ ਜਿਹੜਾ ਮੇਰਾ ਗੁਰੂ ਹੈ ਉਹ ਮੇਰਾ ਦਿਓ, ਉਹ ਹੀ ਮੇਰਾ ਦੇਵਤਾ ਹੈ, ਉਹ ਹੀ ਮੇਰਾ ਸਭ ਤੋਂ ਵੱਡਾ ਪੂਜਣ ਵਾਲਾ ਸਥਾਨ ਹੈ, ਤੇ ਮੇਰੀ ਇੱਛਾ ਮੇਰੀ ਮੁਰਾਦ ਉਹਦੇ ਵਿੱਚ ਭੇਦਤਾ ਹੋਣ ਦੀ।
ਸਰਬ ਪੂਜ ਚਰਨ ਗੁਰ ਸੇਵ।
ਹਜ਼ੂਰ ਫਰਮਾਉਂਦੇ ਹਨ ਕਿ ਸਭ ਤੋਂ ਉੱਤਮ ਪੂਜਣ ਵਾਲੇ ਚਰਨ ਕਿਹੜੇ ਨੇ? ਹਜ਼ੂਰ ਫਰਮਾਉਂਦੇ ਸਰਬ ਪੂਜ ਚਰਨ ਗੁਰ ਦੇਵ, ਜਿਹੜੇ ਗੁਰੂ ਕੇ ਚਰਨ ਨੇ। ਸੇਵਕ ਸਿੱਖ ਪੂਜਨ ਸਭ ਆਵਾ ਸਭ ਗਾਵ ਹੈ ਹਰ ਹਰ ਉਤੋਂ ਬਾਣੀ, ਸਿੱਖ ਪੂਜਣ ਆਉਂਦੇ ਨੇ। ਅੱਜ ਕਹਿੰਦੇ ਗੁਰੂ ਪੂਜਣ ਵਾਸਤੇ ਥੋੜੀ ਹੈ, ਤਰਕਵਾਦੀ ਕਹਿੰਦੇ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਪੂਜਾ ਵਾਸਤੇ ਥੋੜੀ ਹੈ, ਪਰ ਗੁਰੂ ਸਾਹਿਬ ਤੇ ਆਪ ਕਹਿੰਦੇ ਨੇ ਸੇਵਕ ਸਿੱਖ ਪੂਜਨ ਸਭ ਆਵਾ। ਹੁਣ ਦੱਸੋ ਤੁਹਾਡੀ ਮੰਨੀ ਹੈ ਕਿ ਗੁਰੂ ਦੀ? ਗੁਰੂ ਸਾਹਿਬ ਤੇ ਕਿਰਪਾ ਕਰਦੇ ਨੇ, ਸਾਰੇ ਸਿੱਖ ਗੁਰੂ ਨੂੰ ਪੂਜਣ ਵਾਸਤੇ ਆਉਂਦੇ ਨੇ, ਪਰ ਕਿਵੇਂ ਪੂਜਦੇ ਨੇ? ਸਭ ਗਾਵਾ ਹਰ ਹਰ ਉਹ ਤੋਂ ਬਾਣੀ, ਬਾਣੀਆਂ ਸਿਰ ਬਾਣੀ, ਸ਼੍ਰੋਮਣੀ ਬਾਣੀ, ਤੁਰਕੀ ਬਾਣੀ, ਗੁਰੂ ਕੀ ਬਾਣੀ ਨੂੰ ਗਾਉਂਦੇ ਨੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਸਭ ਤੋਂ ਪੂਜਣ ਯੋਗ ਚਰਨ ਜਿਹੜੇ ਗੁਰੂ ਕਾ ਨਾਮ ਹੈ, ਇਹ ਮੇਰੇ ਗੁਰੂ ਦੇ ਨਾਮ ਨੂੰ ਪੂਜਣ ਯੋਗ ਸਮਝਣਾ ਚਾਹੀਦਾ ਹੈ।
ਗੁਰ ਬਿਨ ਅਵਰ ਨਾਹੀ ਮੈਂ ਥਾਉ।
ਤੋਂ ਬਿਨਾਂ ਹੋਰ ਕੋਈ ਟਿਕਾਣਾ ਨਹੀਂ, ਤੁਧ ਨੂੰ ਛੋੜ ਜਾਈਏ ਪ੍ਰਭ ਕਹਿਣ ਧਾਰ, ਆਨੰਬੀਆ ਤੇਰੀ ਸੰਸਰ
ਆਨੰਦਿਨ ਜਪੋ ਗੁਰੂ ਗੁਰ ਨਾਉ।
ਇਸ ਵਾਸਤੇ ਭਾਈ ਦਿਨ ਰਾਤ ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੋ
ਰਹਾਉ।
ਨਾਮ ਦੇ ਕੇ ਕਿਰਪਾ ਕਰਦੇ ਹਨ
ਗੁਰ ਮੇਰਾ ਗਿਆਨ ਗੁਰ ਦਾ ਧਿਆਨ।
ਮੈਨੂੰ ਗਿਆਨ ਬਖਸ਼ਣ ਵਾਲਾ ਵੀ ਗੁਰੂ ਹੈ ਤੇ ਜਿਹੜਾ ਮੈਂ ਹਿਰਦੇ ਵਿੱਚ ਧਿਆਨ ਧਾਰਨਾ ਉਹ ਵੀ ਆਪਣੇ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਦਾ ਧਾਰਨਾ ਹੈ ਨਾਮ ਦਾ ਧਾਰਨਾ ਸ਼ਬਦ ਦਾ ਧਿਆਨ ਧਰਨਾ ਹੈ।
ਗੁਰ ਗੋਪਾਲ ਪੁਰਖ ਭਗਵਾਨ
ਭਾਈ ਉਹ ਹੀ ਪਾਲਣਹਾਰ ਹੈ ਹੋਰ ਮੈਨੂੰ ਕਿਸੇ ਦਾ ਆਸਰਾ ਨਹੀਂ ਤੇ ਉਹ ਹੀ ਮੇਰਾ ਪਰਮਾਤਮਾ ਸਰੂਪ ਹੈ।
ਗੁਰ ਕੀ ਸਰਨ ਰਹੋ ਕਰ ਜੋਰ
ਭਾਈ ਦੋਵੇਂ ਹੱਥ ਜੋੜ ਕੇ ਮਤ ਤੇ ਬੁੱਧ ਨੂੰ ਮਨ ਤੇ ਬੁੱਧ ਨੂੰ ਜੋੜ ਕੇ ਗੁਰੂ ਕੀ ਸ਼ਰਨ ਵਿੱਚ ਰਹਿਣਾ ਕਰੋ ਗੁਰੂ ਕੀ ਸ਼ਰਨ ਤੋਂ ਦੂਰ ਨਾ ਜਾਓ।
ਗੁਰੂ ਬਿਨਾ ਮੈਂ ਨਾਹੀ ਹੋਰ
ਇਹ ਮਨ ਵਿੱਚ ਪਰਪੱਕ ਕਰ ਲਓ ਭਰੋਸਾ ਧਾਰ ਲਓ ਸਾਨੂੰ ਭਰੋਸਾ ਬਣਾ ਦੇਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਗੁਰੂ ਤੋਂ ਬਿਨਾਂ ਹੋਰ ਕੋਈ ਥਾਂ ਹੀ ਨਹੀਂ ਹੈ।
ਗੁਰ ਮੋਹਿਤ ਤਾਰੇ ਭਵ ਪਾਰ
ਕਹਿੰਦੇ ਕੇਵਲ ਤੇ ਕੇਵਲ ਨਾਨਕ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਜੇ ਪ੍ਰਤੱਖ ਵੀ ਸਮਝਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਹੜੇ ਗੁਰੂ ਦੇ ਚਰਨ ਹਨ ਉਹੀ ਭਵਜਲ ਬਹੁਤ ਭਵਜਲ ਤੋਂ ਸੰਸਾਰ ਤੋਂ ਤਾਰਨ ਲਈ ਜਹਾਜ਼ ਹਨ ਉਹੀ ਸਾਨੂੰ ਪਾਰ ਉਤਾਰ ਕਰ ਸਕਦੇ ਹਨ।
ਗੁਰ ਸੇਵਾ ਜਮ ਤੇ ਛੁਟਕਾਰ
ਕਹਿੰਦੇ ਕਿਵੇਂ ਉਤਾਰ ਭਾਈ ਪਾਰ ਉਤਰ ਜਾਂਗੇ। ਜਮ ਤਾਂ ਜਿਹੜੇ ਧਰਮਰਾਜ ਦੇ ਦੂਤ ਨੇ ਉਹ ਤਾਂ ਲੇਖਾ ਪੱਤਰ ਮੰਗਦੇ ਨੇ ਹਿਸਾਬ ਮੰਗਦੇ ਨੇ ਤੇ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਇਸ ਵਾਸਤੇ ਜਦੋਂ ਗੁਰ ਸੇਵਾ ਮਹਾਰਾਜ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਇਹ ਲਾਭ ਲੈਣਾ ਹੈ ਜਪੇ ਇੱਕ ਵਾਰੀ ਫੇਰ ਗੱਜ ਕੇ ਭਾਈ ਲਾਭ ਤੇ ਲੈਣਾ ਨਾ ਆਪਾਂ ਵਾਹਿਗੁਰੂ 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 ਵਾਹਿਗੁਰੂ
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 ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਗੁਰੂ ਦੀ ਸੇਵਾ ਜਿਹੜੀ ਹੈ ਗੁਰੂ ਦਾ ਸਿਮਰਨ ਹੈ ਇਹ ਜਮ ਤੋਂ ਛਡਾ ਦੇਵੇਗਾ ਜਮਾਂ ਦਾ ਫਿਰ ਕੋਈ ਫਾਹਾ ਨਹੀਂ ਪਏਗਾ।
ਅੰਧਕਾਰ ਮਹਿ ਗੁਰਮੰਤਰ ਉਜਾਰਾ
ਭਾਈ ਜਿੱਥੇ ਮਹਾ ਅੰਧੇਰਾ ਹੈ ਕੁਝ ਵੀ ਨਹੀਂ ਦਿਸਦਾ ਕਿਉਂਕਿ ਸਾਡੇ ਅੰਦਰ ਗਿਆਨ ਨਹੀਂ ਅਗਿਆਨ ਦਾ ਅੰਧੇਰਾ ਹੈ ਤੇ ਫਿਰ ਕੀ ਹੋਏਗਾ ਗਿਆਨ ਅੰਜਨ ਗੁਰਦੀ ਆ ਅਗਿਆਨ ਅੰਧੇਰ ਬਨਾਸ ਸਾਰੇ ਅਗਿਆਨ ਦੇ ਅੰਧੇਰੇ ਦਾ ਬਨਾਸ ਹੋ ਜਾਵੇਗਾ ਤੇ ਇਸ ਵਾਸਤੇ ਭਾਈ ਜਿਹੜਾ ਗੁਰੂ ਹੈ ਅੰਧਕਾਰ ਮਹਿ ਗੁਰਮੰਤਰ ਉਜਾਰਾ ਜਿਹੜਾ ਸਾਨੂੰ ਗੁਰਮੰਤਰ ਦਿੱਤਾ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ ਇਹ ਭਾਈ ਕਹਿੰਦੇ ਸਾਡੇ ਮਨ ਦੇ ਅੰਦਰੋਂ ਵੀ ਅਗਿਆਨ ਦਾ ਜਿਹੜਾ ਹਨੇਰਾ ਹੈ ਉਹ ਕੱਟ ਦੇਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਚਾਨਣ ਬਖਸ਼ ਦੇਣਗੇ ਗਿਆਨ ਦਾ।
ਗੁਰ ਕੈ ਸੰਗ ਸਗਲ ਨਿਸਤਾਰਾ
ਇਹ ਕਹਿੰਦੇ ਭਾਈ ਗੁਰੂ ਦਾ ਸੰਗ ਇਹੋ ਜਿਹਾ ਹੈ ਗੁਰੂ ਕੀ ਸੰਗਤ ਇਹੋ ਜਿਹੀ ਹੈ ਕਿਉਂਕਿ ਜਿੰਨੀ ਨਾਮ ਧਿਆਇਆ ਗਏ ਮਿਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਭਨਾਂ ਦਾ ਛੁਟਕਾਰਾ ਹੋ ਜਾਂਦਾ ਹੈ।
ਪੂਰਾ ਪਾਈਆ ਵੱਡ ਭਾਗੀ
ਭਾਗਾਂ ਕਰਕੇ ਭਾਈ ਗੁਰੂ ਨੂੰ ਗੁਰੂ ਦੀ ਪ੍ਰਾਪਤੀ ਹੋਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਰ ਵੀ ਵੱਡੇ ਭਾਗ ਬਣਾਉਣ ਵਾਸਤੇ ਗੁਰੂ ਦੇ ਸ਼ਬਦ ਨੂੰ ਗੁਰੂ ਕੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ।
ਗੁਰ ਕੀ ਸੇਵਾ ਦੁੱਖ ਨਾ ਲਾਗੇ
ਮਨ ਵਿੱਚ ਪਰਪੱਕ ਰੱਖਣਾ ਹੈ ਕਿ ਜੇ ਗੁਰੂ ਦੀ ਸੇਵਾ ਕਰਾਂਗੇ ਤੇ ਫਿਰ ਜਮਾਂ ਦਾ ਦੁੱਖ ਨਹੀਂ ਲੱਗੇਗਾ ਜਨਮ ਮਰਨ ਦਾ ਦੁੱਖ ਨਹੀਂ ਲੱਗੇਗਾ ਇਹ ਦੁੱਖ ਨਿਵਰਤ ਹੋ ਜਾਣਗੇ।
ਗੁਰ ਕਾ ਸ਼ਬਦ ਨਾ ਮੇਟੈ ਕੋਈ
ਕਹਿੰਦੇ ਭਾਈ ਗੁਰੂ ਕਾ ਸ਼ਬਦ ਨੂੰ ਕੋਈ ਨਹੀਂ ਮੇਟ ਸਕਦਾ। ਰਾਮ ਰਾਜ ਨੇ ਮੇਟਿਆ ਸੀ ਨਾ ਜਵਾਨੀ ਮੇਟਿਆ ਸੀ ਲਿਖਤੀ ਨਹੀਂ ਸੀ ਮੇਟਿਆ ਮੇਟ ਦਿੱਤਾ ਸੀ ਮਿੱਟੀ ਮੁਸਲਮਾਨ ਕੀ ਕਹਿ ਤੈ ਮਿੱਟੀ ਬੇਈਮਾਨ ਕੀ ਤੇ ਇੰਨਾ ਲਾਇਕ ਸਾਹਿਬਜ਼ਾਦਾ ਸੀ ਪਰ ਜਦੋਂ ਕਸ਼ਾਮਦੀ ਵਿੱਚ ਆਇਆ ਨਾ ਤੇ ਸੱਤਵੇਂ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਘਰ ਵਿੱਚੋਂ ਤਿਆਗ ਦਿੱਤਾ। ਇਹਦੀ ਨਿਰਦਰਸ਼ਤਾ ਤਾਂ ਕੋਈ ਨਹੀਂ, ਜਦੋਂ ਔਰੰਗਜ਼ੇਬ ਵੱਲ ਕੋਈ ਮੂੰਹ ਨਹੀਂ ਨਾ ਕਰਦਾ ਸੀ ਉਦੋਂ ਭੇਜਿਆ ਸੀ ਉਹਨੂੰ ਉੱਥੇ, ਪਰ ਜਦੋਂ ਕਿਹਾ ਮਿੱਟੀ ਬੇਈਮਾਨ ਕੀ ਕਹਿੰਦੇ ਨਾ, ਗੁਰੂ ਕੇ ਸ਼ਬਦ ਨੂੰ ਕੋਈ ਮੇਟ ਸਕਦਾ ਹੀ ਨਹੀਂ। ਅੱਜ ਭਾਵੇਂ ਆਪਣੇ ਆਪ ਬੁੱਧੀਮਾਨ ਬਣ ਕੇ ਕਲਮਾਂ ਚੱਕੀ ਫਿਰੋ, ਕੋਈ ਬਿੰਦੀਆਂ ਲਾ ਆਉਂਦਾ, ਕੋਈ ਸਿਹਾਰੀਆਂ ਬਿਹਾਰੀਆਂ ਔਂਕੜ ਦਿਨਕੜ ਬਦਲੀ ਜਾਂਦਾ, ਨਾ ਭਾਈ ਨਹੀਂ ਬਦਲ ਸਕਦੇ। ਇਹ ਸਤਿਗੁਰੂ ਦਾ ਸੱਚੇ ਪਾਤਸ਼ਾਹ ਦਾ ਅਟਲ ਫੈਸਲਾ ਹੈ ਕਿ ਗੁਰੂ ਕੇ ਸ਼ਬਦ ਨੂੰ ਕੋਈ ਮੇਟ ਨਹੀਂ ਸਕਦਾ। ਜੋ ਸ਼ਬਦ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਲਿਖਤੀ ਸਿਧਾਂਤ, ਲਿਖਤੀ ਮਹਾਰਾਜ ਬ੍ਰਹਮ ਦੀ ਬਾਣੀ, ਰੱਬ ਦੀ ਬਾਣੀ, ਰੱਬ ਦੀ ਬੋਲੀ ਸਾਨੂੰ ਆਪ ਸੁਣਾ ਦਿੱਤੀ। ਮਿਟਾਂਗੇ ਇਹਨੂੰ? ਸਾਡੀ ਹਿੰਮਤ ਹੈ? ਸਾਡੇ ਵਿੱਚ ਪਹੁੰਚ ਹੈ? ਸਾਡੇ 'ਚ ਕੋਈ ਗਿਆਨ ਹੈ? ਨਹੀਂ ਭਾਈ, ਤੇ ਗੁਰੂ ਹੀ ਕਰ ਸਕਦਾ ਸੀ, ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਭਾਈ ਗੁਰ ਕਾ ਸ਼ਬਦ ਨਾ ਮੇਟੈ ਕੋਏ, ਗੁਰੂ ਕੇ ਸ਼ਬਦ ਉੱਤੇ ਭੋਰਾ ਭਰ ਵੀ ਸ਼ੰਕਾ ਨਹੀਂ ਕਰਨੀ, ਕੋਈ ਮੇਟ ਨਹੀਂ ਸਕਦਾ।
ਗੁਰ ਨਾਨਕ ਨਾਨਕ ਹਰ ਸੋਏ।
ਹਾਂ, ਕਹਿੰਦੇ ਇਹ ਮਨ ਵਿੱਚ ਭਰੋਸਾ ਰੱਖਣਾ ਹੈ ਕਿ ਗੁਰੂ ਨਾਨਕ ਕੌਣ ਹੈ? ਪਰਮਾਤਮਾ। ਤੇ ਪਰਮਾਤਮਾ ਗੁਰੂ ਨਾਨਕ ਦਾ ਰੂਪ ਧਰ ਕੇ ਸੰਸਾਰ ਵਿੱਚ ਹੈ। ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ ਤਤ ਅੰਗਦ ਪਾਇਓ, ਤਤ ਸੋ ਤਤ ਮਿਲਾਇਓ। ਗੁਰੂ ਕੀ ਜੋਤ ਜਿਹੜੀ ਸੀ ਨਾ, ਉਹ ਅਕਾਲ ਪੁਰਖ ਦੀ ਜੋਤ ਆਪ ਸੰਸਾਰ ਵਿੱਚ ਆਈ। ਕਹਿੰਦੇ ਮਨ ਵਿੱਚ ਜਦੋਂ ਇਹ ਭਰੋਸਾ ਰੱਖਾਂਗੇ ਨਾ ਕਿ ਇਹ ਜੋ ਕੁਝ ਅੱਖਰ ਲਿਖੇ ਨੇ ਅਕਾਲ ਪੁਰਖ ਨੇ ਲਿਖੇ ਨੇ, ਇਹ ਰੱਬ ਨੇ ਆਪ ਲਿਖੇ ਨੇ, ਅਸੀਂ ਕਿਵੇਂ ਮੇਟ ਦੇਵਾਂਗੇ? ਨਹੀਂ ਭਾਈ, ਮੇਟਣ ਦੀ ਬਜਾਏ ਮਨ ਵਿੱਚ ਸ਼ਰਧਾ ਭਰੋਸਾ ਭਾਵਨਾ ਰੱਖੀਏ ਕਿ ਗੁਰੂ ਨਾਨਕ ਹੀ ਰੱਬ ਰੂਪ ਹੈ, ਤੇ ਰੱਬ ਆਪ ਹੀ ਗੁਰੂ ਨਾਨਕ ਦੇ ਰੂਪ ਵਿੱਚ ਸੰਸਾਰ ਵਿੱਚ ਆ ਕੇ ਜਗਤ ਨੂੰ ਤਾਰਨ ਵਾਸਤੇ ਆਇਆ ਹੈ। ਇਹ ਮਨ ਵਿੱਚ ਭਾਵਨੀ ਰੱਖਣੀ ਹੈ। ਸੋ ਸਤਸੰਗ ਜੀ, ਵਿਚਾਰਾਂ ਕਰਦਿਆਂ ਤੋਂ ਹੋਈਆਂ ਭੁੱਲਾਂ ਦੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਖਿਮਾ ਬਖਸ਼ ਦੇਣ।
ਗੁਰਪੂਰਾ ਪਾਈਆ ਵੱਡ ਭਾਗੇ, ਗੁਰ ਕੀ ਸੇਵਾ ਦੁੱਖ ਨਾ ਲਾਗੇ, ਗੁਰ ਕਾ ਸ਼ਬਦ ਨਾ ਮਿਟੈ ਕੋਏ, ਗੁਰ ਨਾਨਕ ਨਾਨਕ ਹਰਿ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।